शांत कर में जूझन कर सूझन उधर नहार शांत की निंदा नानका बहुर बहुर अवतार शांत कर में जूझन पर
सतगुरु जी साजी नवाजी गुरु खालसा साहब संघ जी कल श्री सुखमी साहब दिया 12 अष्टपदियां हो गई अभी सुखमी साहब हो गई है जिस सतगुरां ने सिमरन का हुक्म ते सिमरन की महिमा जिथे कोई पुरख का राखा नहीं उथे नाम की सहायता परमेश्वर के नाम की अमोलकता वाहिगुरु के उपकार उस बंदे दे उत्ते ते उस अगे अरदास करके बखशाउण वास्ते फिर परमेश्वर दियां दित्तियां होईयां वस्तुआं नूं उहदे अगे सही सलाम करपणे करके परमेश्वर की प्रसन्नता हुंदी है। जिहड़ा रोस करदा है उह सब संगत जी अपने आप नूं गवा बैंदा है। जिस दी कृपा नाल सारे पदार्थ मिले है उस चित्त नूं जोड़ना करो। उहदे संतां दे लक्षण कहे हन, ब्रह्म ज्ञान दे लक्षण कहे हन, आप जी ना परस दे पंडित दे वैष्णव दे अते भगवती दे जीवन मुक्त दे लक्षण दसे हन। उस तो अगे महाराज साहिब सच्चे पातशाह जी ने अनंत प्रकार की सृष्टि कसम कीती है। 11वीं करन कारण परमेश्वर ने दसिया है। 12वीं जे कोई हंकार करे ओनू नीचा वेखना पैंदा है। जेड़े गरीबी धारदे है ओ आपा भाव नार के सुखी रहिंदे हन। इस प्रकार 12 अष्टपदियां च महाराज साहिब जी ने ब्रह्म ज्ञान का प्रकरण किया है। ਹੁਣ 13ਵੀਂ ਅਸ਼ਟਪਦੀ ਗੁਰੂ ਸਾਹਿਬ ਆਰੰਭ ਕਰਦੇ ਹਨ।
ਸਲੋਕ ਸੰਤ ਸਰਨ ਜੋ ਜਨ ਪਰ
ਮੰਨਦੇ ਸੰਤ ਜਿਨ੍ਹਾਂ ਸਾਸ ਗਿਲਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੋਈ ਨਾਨਕਾ ਪੂਰਨ ਸੋਈ ਸੰਤ ਜੋ ਸਾਸ ਗਿਲਾਸ ਜਪਣ ਵਾਲੇ ਹਨ ਜੋ ਸਾਸ ਗਿਲਾਸ ਧਿਆ ਮੇਰਾ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਐਸੇ ਸੰਤ ਭਗਤ ਜੋ ਵਾਹਿਗੁਰੂ ਦੇ ਸਿਮਰਨ ਜੁੜੇ ਹੋਏ ਕਿਸੇ ਦਾ ਬੁਰਾ ਨਹੀਂ ਚੁਕਦੇ ਸਭ ਦੇ ਪਰਉਪਕਾਰ ਕਰਨਾ ਚਾਹੁੰਦੇ ਹੈ। ਐਸੇ ਸ਼ਾਂਤ ਆਤਮਿਕ ਪੁਰਖਾਂ ਦੀ ਸ਼ਰਨ ਹੈ ਜਿਹੜਾ ਵੀ ਜਨ ਪੁਰਖ ਪੈ ਜਾਂਦਾ ਹੈ ਉਹ ਪੁਰਖ ਸੰਸਾਰ ਤੋਂ ਉਧਰਨ ਵਾਲਾ ਹੈ ਉਹ ਮੁਕਤ ਹੋ ਜਾਂਦਾ ਸੰਸਾਰ ਤੋਂ ਜੋ ਸੰਗਤ ਦੀ ਸ਼ਰਨ ਪੈ ਜਾਂਦਾ ਹੈ। ਜੋ ਵੀ
ਪੁਰਸ਼
ਐਸੇ ਮਹਾਂਪੁਰਖਾਂ ਸੰਤਾਂ ਪਹਿਲੇ ਦੀ ਨਿੰਦਿਆ ਕਰਨੀ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ ਅਵਤਾਰ ਅਵਤਾਰ ਦੇ ਵਿੱਚ ਆਰ ਬਿਰਤਾ ਵੀ ਕੀ ਪੈਂਦਾ ਰਹੇਗਾ ਅਤੇ ਅਵਤਾਰ ਜਨਮ ਧਾਰਦਾ ਰਹੇਗਾ ਵਾਰ ਵਾਰ ਮੁੜ ਕੇ ਜਨਮਾਂ ਚ ਧਾਰਦਾ ਉਤਰਦਾ ਰਹੇਗਾ। ਕਦੇ ਕਿਸੇ ਜੀਵ ਚ ਉਤਰ ਪਿਆ ਕਦੇ ਕਿਸੇ ਜੀਵ ਚ ਉਤਰ ਪਿਆ ਹਰ ਵਕਤ ਬਿਰਤਾ ਆਰ ਵਾਲਾ ਬਣਿਆ ਰਹੇਗਾ। ਅਵਤਾਰ ਨਾਮ ਬਿਰਤਾ ਦਾ ਹੈ ਬਿਰਤਾ ਵਾਲਾ ਬਣਿਆ ਰਹੇਗਾ ਬਿਰਤਾ ਦਾ ਬੈਰੀ ਨਹੀਂ ਬਣੇਗਾ। ਐਸਾ ਉਤਰਦਾ ਰਹੇਗਾ ਜਨਮ ਧਾਰਦਾ ਰਹੇਗਾ ਬਿਰਤਾ ਦੇ ਮੂੰਹ ਚ ਪਿਆ ਰਹੇਗਾ ਮੁੜ ਮੁੜ ਕੇ ਜਨਮ ਧਾਰਦਾ ਰਹੇਗਾ। ਕਈ ਲੋਕ ਬਨੋਦੀ ਕਹਿੰਦੇ ਮੁੜ ਮੁੜ ਕੇ ਅਵਤਾਰ ਧਾਰੀ ਦਾ ਨਿੰਦਿਆ ਕਰਨੀ ਚਾਹੀਦੀ ਹੈ। ਸੰਤਾਂ ਦੀ ਸ਼ਰਨ ਨੂੰ ਯੋਜਨ ਕਰੇ ਰਵੇ ਨੇੜੇ ਨਾ ਆਵੇ ਇਹੋ ਜਿਹੇ ਲੋਕ ਮਹਾਰਾਜ ਇਸ ਪਰਮਾਤ ਦੀ ਜੋ ਸੁਭਾਵਕ ਹੈ ਇਸ ਚੀਜ਼ ਨੂੰ ਖੰਡਨ ਕਰਨ ਵਾਸਤੇ ਹੀ ਯਤਨ ਕਰਦੇ ਰਹਿੰਦੇ ਹਨ। ਪਰ ਸਾਧ ਸੰਗਤ ਜੀ ਸੰਤਾਂ ਸੰਗਤ ਯੋਜਨ ਤੋਂ ਵੀ ਜੇ ਪੈ ਜਾਵੇ ਜਿਵੇਂ ਇੱਕ ਪਾਪੀ ਆਦਮੀ ਸੀ ਜਿਹਨੇ 100 ਖੂਨ ਕੀਤਾ ਸੀ ਅਤੇ ਫਿਰ ਸੰਗਤ ਦੇ ਵੱਲ ਨੂੰ ਸਿੱਧਾ ਮੂੰਹ ਕਰਕੇ ਚੱਲਿਆ ਸੀ। ਉਸ ਵਕਤ ਸਾਧ ਸੰਗਤ ਜੀ ਜਿੱਥੇ ਉਹਦੇ ਪ੍ਰਾਣ ਨਿਕਲਦੇ ਰਸਤੇ ਵਿੱਚ ਉਹ 4 ਕੋ ਉੱਥੋਂ ਮਹਾਤਮਾ ਦੀ ਕੁਟੀਆ ਸੀ ਅਤੇ ਜਿੱਥੋਂ ਚੱਲਿਆ ਸੀ ਉਹ ਦੂਰ ਸੀ ਰਸਤਾ ਨੇੜੇ ਹੋਣੇ ਕਰਕੇ ਉਹ ਬਖਸ਼ਿਆ ਗਿਆ ਸੀ। ਇਸ ਕਰਕੇ ਸਾਧ ਸੰਗਤ ਦੀ ਜੋ ਸ਼ਰਨ ਪੈਂਦਾ ਹੈ ਉਹ ਪ੍ਰਖੁਲਰ ਜਾਣ ਵਾਲਾ ਹੈ ਮੁਕਤ ਹੋ ਜਾਂਦਾ ਹੈ।
ਸੰਤ ਕੀ ਨਿੰਦਾ ਨਾਨਕਾ
ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਸੰਤਾਂ ਭਗਤ ਨਿੰਦਿਆ ਕਰਦੇ ਹਨ
ਬਹੁਰ ਬਹੁਰ ਅਵਤਾਰ
ਅਵਤਾਰ ਜਨਮ ਧਾਰਦੇ ਰਹਿੰਦੇ ਉਤਰਦੇ ਰਹਿੰਦੇ ਸੰਸਾਰ ਵਿੱਚ
ਅਸ਼ਟਪਦੀ ਸੰਤ ਕਾ ਦੁਖਨ ਆਰ ਜਾ ਘਟੈ
ਜਿਸ ਵਿੱਚ ਹੋਣ ਸਾਰੇ ਗੁਣੀ ਗੁਣ ਜਿਨ੍ਹਾਂ ਦਾ ਮਹਾਰਾਜ ਨੇ ਕਿਹਾ ਸਗਲ ਗੁਣ ਅਵਗਣ ਨਾ ਕੋਈ ਖੁਸ਼ ਨੀਤਾ ਨੀਤਾ ਜਿਨ੍ਹਾਂ ਚ ਮੇਰੇ ਗੁਣ ਔਗਣ ਹੈ ਹੀ ਨਹੀਂ ਕੋਈ ਨਿਤ ਮਹਾਰਾਜ ਪਿਆਰੇ ਹੋਣ ਐਸੇ ਗੁਣਾਂ ਵਾਲੇ ਪੁਰਖਾਂ ਦੇ ਵਿੱਚ ਔਗਣ ਕੱਢਣੇ ਦੂਸ਼ਣ ਲਾਉਣੇ ਉਹਨਾਂ ਨੂੰ ਅਣਹੋਏ ਉਹਨਾਂ ਦੀ ਬਾਤ ਹਜ਼ੂਰ ਕਹਿੰਦੇ ਹਨ ਜੋ ਸਾਧ ਸੰਗਤ ਵਿੱਚ ਦੂਸ਼ਣ ਕੱਢਦਾ ਹੈ
ਆਰ ਜਾ ਘਟੈ
ਉਹਦੀ ਉਮਰ ਘੱਟ ਜਾਂਦੀ ਹੈ। ਯੋਗਾ ਅਭਿਆਸ ਕਰਕੇ ਜਿਵੇਂ ਉਮਰ ਵੱਧ ਜਾਂਦੀ ਹੈ ਕਿਉਂ ਸੰਤਾਂ ਦੇ ਦੋਸ਼ੀ ਦੀ ਜਿਹੜੀ ਸਾਹ ਇੰਨੇ ਕਾਹਲੇ ਚੱਲਦੇ ਹੈ ਆਪਣੀ ਉਮਰ ਭੋਗਣ ਤੋਂ ਪਹਿਲਾਂ ਘਟਾ ਲੈਂਦਾ ਹੈ।
ਸੰਤ ਕਾ ਦੂਸ਼ਣ ਜਮ ਤੇ ਨਹੀਂ ਛੁੱਟੇ,
ਹੋਏ ਦੂਸ਼ਣ ਲਾਉਣ ਵਾਲਾ ਹੈ, ਉਹ ਜਮਾਂ ਤੋਂ ਵੀ ਛੁਟਕਾਰਾ ਕਦੇ ਨਹੀਂ ਪਾਉਂਦਾ ਹੈ।
ਸੰਤ ਕਾ ਦੂਖਣ ਸੁਖ ਸਭ ਜਾਏ,
ਪਿਆਰੇ ਜੀ ਦੂਸ਼ਣ ਲਾਉਂਦਾ ਹੈ, ਉਹਦੇ ਸਾਰੇ ਸੁਖ ਚਲੇ ਜਾਂਦੇ ਹੈ, ਐਵੇਂ ਕਿੰਨੇ ਸੁਖਾਂ ਦਾ ਮਾਲਕ ਹੋਵੇ।
ਸੰਤ ਕਾ ਦੂਖਣ ਨਰਕ ਮਹਿ ਪਾਏ,
ਸੁਖਾਂ ਚ ਦੋਸ਼ ਕੱਢਦਾ ਹੈ, ਉਹ ਨਰਕ ਵਿਚ ਪਾਇਆ ਜਾਂਦਾ ਹੈ।
ਸੰਤ ਕਾ
ਮਹਾਂਪੁਰਖ ਹੋ ਜਿਹਦੇ ਚ ਕੋਈ ਦੋਸ਼ ਨਾ ਹੋਵੇ, ਜਿਹੜਾ ਹੋਵੇ ਏਦੀ ਉਹਨੂੰ ਏਦੀ ਕਹਿ ਦੀਏ, ਕੋਈ ਦੂਸ਼ਣ ਕੱਢਣ ਨਹੀਂ। ਸੋ ਮਹਾਂਪੁਰਖਾਂ ਚ ਦੂਸ਼ਣ ਲਾਉਣ ਵਾਲਾ ਨਰਕ ਚ ਪਾਇਆ ਜਾਂਦਾ ਹੈ।
ਸੰਤ ਕਾ ਦੂਖਣ ਮਤ ਹੋਏ ਮਲੀਨ,
ਮਹਾਂਪੁਰਖਾਂ ਚ ਦੂਸ਼ਣ ਲਾਉਣ ਵਾਲਾ ਬੁੱਧ ਜਿਹੜੀ ਹੈ, ਉਹ ਅਤਿਅੰਤ ਕਬੁੱਧੀ ਵਾਲੀ ਮਲੀਨ ਅਤਿਅੰਤ ਹੋ ਜਾਂਦੀ ਹੈ ਪਾਪਾਂ ਕਰਕੇ।
ਸੰਤ ਕਾ ਦੂਖਣ ਸੋਭਾ ਤੇ ਹੀਨ,
ਦੂਸ਼ਣ ਲਾਉਣ ਵਾਲੇ ਦੀ ਵਡਿਆਈ ਨਹੀਂ ਰਹਿੰਦੀ, ਸੋਭਾ ਤੋਂ ਹੀਣਾ ਹੋ ਜਾਂਦਾ ਨਿੰਦਕ।
ਸੰਤ ਕੇ ਹਥੇ ਕੋ ਰੱਖੇ ਨਾ ਕੋਈ,
ਜੋ ਸੰਤਾਂ ਦਾ ਫਟਕਾਰਿਆ ਮਾਰਿਆ ਹੋਇਆ ਉਹਨੂੰ ਕੋਈ ਵੀ ਰੱਖਣ ਨੂੰ ਸਮਰੱਥ ਨਹੀਂ। ਜਿਸ ਪ੍ਰਕਾਰ ਅਮਰੀਕ ਦਾ ਬੁਰਾ ਚੁੱਕ ਗਿਆ ਸੀ ਦਰਬਾਰ ਸ਼ਾਹ ਰਿਸ਼ੀ ਨੇ, ਸਰਾਹ ਦੇਣ ਲੱਗਾ ਸੀ, ਉਸ ਸੁਦਰਸ਼ਨ ਚੱਕਰ ਮਹਾਰਾਜ ਦਾ ਭੇਜਿਆ ਰੱਖਿਆ ਵਾਸਤੇ ਆਇਆ, ਸਾਰਿਆਂ ਦੇਵਤਿਆਂ ਕੋਲੇ ਗਿਆ, ਕਿਸੇ ਨੇ ਵੀ ਰੱਖਿਆ ਨਾ ਚੀਜ਼ ਦਰਬਾਰ ਸ਼ਾਹ ਦੀ। ਅਖੀਰ ਜਦੋਂ ਅਮਰੀਕ ਦੇ ਪੈਰੀ ਪਿਆ ਤਾਂ ਮਹਾਰਾਜ ਰੱਖਿਆ ਕੀਤੀ, ਇਹ ਮਾਰੀ ਦਾ ਅਮਰੀਕ ਛਡਾਇਆ। ਇਸ ਪ੍ਰਕਾਰ ਫਰਮਾਉਂਦੇ ਹਨ,
ਸੰਤ ਕੇ ਹਥੇ ਕੋ ਰੱਖੇ ਨਾ ਕੋਈ,
ਜੋ ਸੰਤਾਂ ਦਾ ਮਾਰਿਆ ਹੈ ਉਹਨੂੰ ਕੋਈ ਰੱਖਣ ਨੂੰ ਸਮਰੱਥ ਨਹੀਂ। ਜਿਸਨੂੰ ਜੀ ਉਹਨੂੰ ਕਿਹਾ ਸੀ ਅਮਰੀਕ ਦੀ ਪੈਰੀ ਪਾਓ ਤਾਂ ਬਚੇਗਾ।
ਸੰਤ ਕਾ ਦੂਖਣ ਥਾਨ ਪ੍ਰਸ਼ ਹੋਏ,
ਸੰਤਾਂ ਦੇ ਜਿਹੜੇ ਦੂਸ਼ਣ ਕਰਨ ਵਾਲੇ ਉਹਨਾਂ ਦੇ ਜਿੱਥੇ ਜਿਸ ਥਾਂ ਤੇ ਰਹਿੰਦੇ ਹੈ ਉਹ ਥਾਂ ਵੀ ਭ੍ਰਿਸ਼ਟ ਹੋ ਜਾਂਦਾ, ਵਿਗੜ ਜਾਂਦਾ ਉਹ ਥਾਂ ਸੰਤਾਂ ਚ ਦੂਸ਼ਣ ਲਾਉਣ ਵਾਲਿਆਂ ਤੇ। ਉਹਦਾ ਥਾਂ ਅੰਤਾਂ ਵੀ ਭ੍ਰਿਸ਼ਟ ਹੋ ਜਾਂਦਾ ਹੈ, ਉਹਦਾ ਰਿਦਾ ਵੀ ਅਤਿਅੰਤ ਭ੍ਰਿਸ਼ਟ ਹੋ ਜਾਂਦਾ ਜਿਹੜਾ ਸੰਤਾਂ ਨੂੰ ਦੂਸ਼ਣ ਲਾਉਣ ਵਾਲਾ ਹੈ। ਸੰਤ ਕਾ ਦੂਖਣ ਥਾਂ ਭ੍ਰਿਸ਼ਟ ਹੋਏ, ਥਾਂ ਜਿਸ ਘਰ ਵਿਚ ਜਨਮ ਘਰ ਹੈ ਉਹ ਘਰ ਵੀ ਅਤੇ ਉਹ ਸਰੀਰ ਵੀ ਭ੍ਰਿਸ਼ਟ ਹੋ ਜਾਂਦਾ ਹੈ।
ਸੰਤ ਕਿਰਪਾਲ ਕਿਰਪਾ ਜੇ ਕਰ,
ਕਿਰਪਾ ਦੇ ਘਰ ਹਨ ਜੇ ਕਿਰਪਾ ਦ੍ਰਿਸ਼ਟੀ ਕਰ ਦੇਣ,
ਨਾਨਕ ਸੰਤ ਸੰਗ ਨਿੰਦਕ ਕੀ ਤਰ੍ਹਾਂ,
ਉਹਨੂੰ ਮੁਆਫ ਕਰ ਦੇਣ ਉਹਦੀ ਨਿੰਦਿਆ ਨੂੰ, ਤਾਂ ਸੰਤਾਂ ਦੀ ਸੰਗਤ ਕਰਕੇ ਨਿੰਦਕ ਪੁਰਖ ਦੀ ਸਰਬੀ ਜੀ ਕਹਿੰਦੇ ਕਰ ਜਾਂਦਾ ਮੁਕਤ ਹੋ ਜਾਂਦਾ ਹੈ।
ਸੰਤ ਕਾ ਦੂਖਣ ਤੇ ਮੁਖ ਭਾਵੇ,
ਸੰਤਾਂ ਜਿਹੜਾ ਦੂਸ਼ਣ ਆਉਂਦਾ ਉਹਦਾ ਮੂੰਹ ਪਾਉ ਜਾਂਦਾ, ਸਾਧ ਸੰਗਤ ਜੀ ਭੇਦਵਾਂ ਨੂੰ ਭਿਆ ਭਿਆ ਕਰਦਾ ਰਹਿੰਦਾ ਹੈ, ਸੰਤਾਂ ਨੂੰ ਦੂਸ਼ਣ ਆਉਂਦਾ ਮੂੰਹ ਪਾਉ ਜਾਂਦਾ, ਨਕਲੇ ਦੀ ਬਿਮਾਰੀ ਹੋ ਜਾਂਦੀ ਹੈ, ਬੇਮੁਖ ਹੋ ਜਾਂਦਾ, ਮੂੰਹ ਪਾਉ ਜਾਂਦਾ ਪਰਮੇਸ਼ਵਰ ਤੋਂ।
ਸੰਤਨ ਕਾ ਦੂਖਣ ਕਾਗ ਜਿਉ ਲਵੇ,
ਉਹ ਮੁਖੀ ਪੁਰਖਾਂ ਦੇ ਵਿਚੋਂ ਵੱਲੋਂ ਭਾਉ ਕਰਕੇ ਬੇਮੁਖ ਹੋ ਜਾਂਦਾ ਹੈ। ਹਾਂਜੀ,
ਸੰਤਨ ਕਾ ਦੂਖਣ ਕਾਗ ਜਿਉ ਲਵੇ,
ਮਹਾਤਮਾ ਨੂੰ ਦੂਸ਼ਣ ਕਰਨ ਵਾਲਾ ਜਿਵੇਂ ਕਾਂ ਬੋਲਦਾ, ਲਉ ਲਉ ਕਰਦਾ ਰਹਿੰਦਾ ਹੈ, ਤਾਂ ਤਾਂ ਕਰਦਾ ਰਹਿੰਦਾ ਹੈ, ਕਿਉਂ ਬਕਵਾਸ ਹੀ ਕਰਦਾ ਰਹਿੰਦਾ ਪੁਰਖ, ਉਹ ਕਾਂ ਬੋਲਿਆ ਕਿਸੇ ਨੂੰ ਨੀ ਪਾਉਂਦਾ, ਸਭ ਕੁਝ ਇੱਕ ਚੱਕਦਾ ਬੋਲਦਾ ਵੇਖ ਕੇ, ਐਂ ਉਹਦਾ ਬੋਲਣਾ ਕਿਸੇ ਨੂੰ ਚੰਗਾ ਨੀ ਲੱਗਦਾ, ਕਾਂ ਵਾਂਗੂ ਐਵੇਂ ਪੂਰੀ ਦੀਆਂ ਗੱਲਾਂ ਨੀ ਬੋਲਦਾ ਹੈ।
ਸੰਤਨ ਕਾ ਦੂਖਣ ਸਰਪ ਜੋਨ ਪਾਏ,
ਜਿਹੜਾ ਦੂਸ਼ਣ ਕਰਨ ਵਾਲਾ ਸੱਪਾਂ ਦੀ ਜੂਨ ਚ ਪਾਇਆ ਜਾਂਦਾ ਹੈ, ਸੱਪ ਜਿਹੜਾ ਹੈ ਕਿਉਂਕਿ ਦੁੱਧ ਪਿਆਈਏ ਫੇਰ ਵੀ ਇਹ ਡਾਂਗੀ ਮਾਰ ਰਿਹਾ ਜਾਂ ਸਵਾਹ ਹੁੰਦਾ ਹੈ।
ਸੰਤ ਕਾ ਦੂਖਣ ਤ੍ਰਿਗਤ ਜੋਨ ਕਿਰਮਾਏ,
ਦੂਸ਼ਣ ਕਰਨ ਵਾਲਾ ਟੇਢੀਆਂ ਜੂਨਾਂ ਦੀਆਂ ਢਿੱਡ ਘਸਾ ਕੇ ਚੱਲਣ ਵਾਲੀਆਂ, ਉਹਨਾਂ ਤੋਂ ਕੀੜੇ ਆਦਿ ਦੀ ਜੀਵਾਂ ਨੂੰ ਪ੍ਰਾਪਤ ਹੁੰਦਾ ਹੈ।
ਸੰਤਨ ਕਾ ਦੂਖਣ ਤ੍ਰਿਸ਼ਨਾ ਮਹਿ ਜਲ,
ਦੂਸ਼ਣ ਲਾਉਣ ਵਾਲਾ ਤ੍ਰਿਸ਼ਨਾ ਵਾਲੀ ਇੰਨੀ ਭੁੱਖ ਤੇ ਲੱਗਦੀ ਸੜਦਾ ਹੀ ਰਹਿੰਦਾ ਹੈ।
ਸੰਤ ਕਾ ਦੂਖਣ ਸਭ ਕੋਸ਼ਲ,
ਸੰਤਾਂ ਦੀ ਦੂਸ਼ਣ ਕਰਨ ਵਾਲਾ ਸਾਰਿਆਂ ਦੇ ਨਾਲ ਛਲ ਕਰ ਲੈਂਦਾ, ਕਿਸੇ ਨਾਲ ਭਲਾ ਮਾਣਸ ਹੋ ਕੇ ਨੀ ਵਰਤਦਾ, ਸਭਨਾ ਕਰਕੇ ਛਲਿਆ ਜਾਂਦਾ ਹੈ।
ਸੰਤ ਕਾ ਦੂਖਣ ਤੇਜ ਸਭ ਜਾਏ,
ਸੰਤਾਂ ਦੀ ਦੂਸ਼ਣ ਲਾਉਣ ਵਾਲੇ ਦਾ ਤੇਜ ਪ੍ਰਤਾਪ ਸਭ ਚਲਿਆ ਜਾਂਦਾ ਹੈ।
ਸੰਤ ਕਾ ਦੂਖਣ ਨੀਚ ਨੀਚਾ,
ਮਹਾਂਪੁਰਖਾਂ ਨੂੰ ਦੋਸ਼ ਲਾਉਣ ਵਾਲਾ ਨੀਚ ਤੋਂ ਵੀ ਨੀਚ ਹੈ, ਜਿਹੜੇ ਨੀਚ ਕਿਸਾਈ ਆਦਿ ਕਰਮ ਕਰਦੇ ਆ ਪਸ਼ੂਆਂ ਦੇ ਕੱਟਣ ਦਾ, ਉਦੋਂ ਵੀ ਉਹ ਕਸਾਈ ਹੈ, ਨੀਚ ਤੋਂ ਨੀਚ ਹੈ ਕਹਿਣਾ ਹੈ।
ਸੰਤ ਦੁਖੀ ਕਾ ਥਾਉ ਕੋ ਨਾ,
ਮਹਾਤਮਾ ਦੂਸ਼ਣ ਲਾਉਣ ਵਾਲਾ ਨੂੰ ਨਾ ਲੋਕ ਨਾ ਪ੍ਰਲੋਕ ਕੋਈ ਥਾਂ ਨਹੀਂ ਹੈ।
ਨਾਨਕ ਸੰਤ ਭਾਵੇ ਤਾਂ ਉਹ ਕੀ ਗਤ ਪਾਏ,
ਮਹਾਂਪੁਰਖਾਂ ਨੂੰ ਸਰਬੀ ਜੀ ਕਹਿੰਦੇ ਭਾਵੇ ਉਹਦਾ ਬਖਸ਼ਣਾ ਚਾਹੁਣ, ਤਾਂ ਉਹ ਨਿੰਦਕ ਵੀ ਮੁਕਤੀ ਪਾ ਸਕਦਾ ਹੈ।
ਸੰਤ ਕਾ ਨਿੰਦਕ ਮਹਾਂ ਆਤਤਾਈ,
ਸੰਤਾਂ ਦੀ ਨਿੰਦਿਆ ਕਰਨ ਵਾਲਾ ਸੰਤਾਂ ਦੀ ਮਹਾਂ ਆਤਤਾਈ, ਅਪਤਾਈ ਉਹਨੂੰ ਸਾਧ ਸੰਗਤ ਜੀ ਕਹਿੰਦੇ ਆ, ਜਿਹੜਾ ਅੱਗ ਕਿਸੇ ਨੂੰ ਲਾ ਦੇਵੇ ਤੇ ਜ਼ਹਿਰ ਦੇ ਦੇਵੇ ਤੇ ਸ਼ਸਤਰ ਹੀਰੇ ਨੂੰ ਮਾਰ ਦੇਵੇ, ਧਨ ਕਿਸੇ ਦਾ ਚੁਰਾ ਲਵੇ ਤੇ ਇਸਤਰੀ ਖੋਹ ਲਵੇ ਕਿਸੇ ਦੀ ਤੇ ਜ਼ਮੀਨ ਖੋਹ ਲਵੇ ਚੁਰਾ ਲਵੇ, ਇਹ ਛੇ ਦੋਸ਼ਾਂ ਵਾਲੇ ਦਾ ਨਾਂ ਅਪਤਾਈ ਹੈ। ਅਗਨ ਲਾਇ ਦਿਖਦੇ ਵੀ ਸ਼ਸਤਰ ਹੀਰ ਕੋ ਮਾਰ, ਸੰਦਾਰਾ ਭੂਮੀ ਹਰ ਅਪਤਾਈ ਦੋ ਚਾਰ ਇਹ ਸ਼ੇਰ ਜੀ ਦੇ ਦਰਸ਼ਨ ਹੋਣ ਨੂੰ ਅਪਤਾਈ ਕਹੀ ਗਏ ਸੰਤਾਂ ਦੀ ਨਿੰਦਿਆ ਕਰਨ ਵਾਲਾ ਉਦੋਂ ਵੀ ਮਹਾਂ ਅਪਤਾਈ ਹੈ ਉਦੋਂ ਵੀ ਤੁਹਾਡਾ
ਸੰਤ ਦਾ ਨਿੰਦਕ ਖਿਣ ਟਿਕਣ ਨਾ ਪਾਈ
ਜੋ ਸੰਤਾਂ ਪੁਰਖਾਂ ਦੀ ਨਿੰਦਿਆ ਕਰਨ ਵਾਲਾ ਖਿਣ ਮਾਤਰ ਕਿਸੇ ਪਦਵੀ ਤੇ ਕਿਸੇ ਥਾਂ ਟਿਕਣਾ ਨੀ ਪਾਉਂਦਾ
ਸੰਤ ਦਾ ਨਿੰਦਕ ਮਹਾਂ
ਹਤਿਆਰਾ ਸੰਤਾਂ ਦੀ ਨਿੰਦਿਆ ਕਰਨ ਵਾਲਾ ਸਾਸੂ ਦੀ ਗੋ ਹੱਤਿਆ ਕਰਨ ਵਾਲਾ ਹਤਿਆਰਾ ਹੁੰਦਾ ਹੈ ਅਤੇ ਲੜਕੀ ਮਾਰਨ ਵਾਲਾ ਹਥਿਆਰਾ ਹੁੰਦਾ ਹੈ ਲੜਕੀ ਦੇ ਪੈਸੇ ਲੈਣ ਵਾਲਾ ਹਥਿਆਰਾ ਹੁੰਦਾ ਹੈ ਬ੍ਰਾਹਮਣ ਨੂੰ ਮਾਰਨ ਵਾਲਾ ਹਥਿਆਰਾ ਹੁੰਦਾ ਹੈ ਅਨਚਾਰੀ ਦਾ ਧਾਨ ਖਾਣ ਵਾਲਾ ਹਥਿਆਰਾ ਹੁੰਦਾ ਹੈ ਸੰਤਾਂ ਨਿੰਦਿਆ ਕਰਨ ਵਾਲਾ ਮਹਾਂ ਉਦੋਂ ਵੀ ਹਥਿਆਰਾ ਪਾਪੀ ਹੈ
ਸੰਤ ਦਾ ਨਿੰਦਕ ਪਰਮੇਸ਼ਵਰ ਮਾਰਾ
ਜੋ ਸੰਤਾਂ ਭਗਤਾਂ ਦੀ ਨਿੰਦਿਆ ਕਰਨ ਵਾਲਾ ਪਰਮੇਸ਼ਵਰ ਦਾ ਮਾਰਿਆ ਹੋਇਆ ਸਮਝਣਾ ਕਰੋ
ਸੰਤ ਦਾ ਨਿੰਦਕ ਰਾਜ ਤੇ ਹੀਨ
ਜੋ ਸੰਤਾਂ ਦੀ ਨਿੰਦਿਆ ਕਰਨ ਵਾਲਾ ਉਹ ਰਾਜ ਤੋਂ ਹੀਣਾ ਹੋ ਜਾਂਦਾ ਹੈ ਜੇ ਰਾਜ ਦਾ ਮਾਲਕ ਹੋਵੇ ਰਾਜ ਉਹਦਾ ਨਾਸ ਹੋ ਜਾਂਦਾ ਹੈ
ਸੰਤ ਦਾ ਨਿੰਦਕ ਦੁਖੀਆ ਅਰ ਦੀਨ
ਰਾਜ ਪ੍ਰਕਾਸ਼ ਤੋਂ ਵੀ ਹੀਣਾ ਹੋ ਜਾਂਦਾ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਰਹਿੰਦਾ ਨਿੰਦਾ ਕਰਨ ਵਾਲੇ ਦੇ
ਸੰਤ ਦਾ ਨਿੰਦਕ ਦੁਖੀਆ ਅਰ ਦੀਨ
ਸੰਤਾਂ ਦੀ ਨਿੰਦਿਆ ਕਰਨ ਵਾਲਾ ਦੁਖੀਆ ਹੁੰਦਾ ਹੈ ਕਿਉਂ ਤੇ ਰੋਕ ਕਰਕੇ ਤੇ ਦੀਨ ਅਧੀਨ ਹੋਇਆ ਸਕਦਾ ਹਰੇਕ ਦੇ ਅੱਗੇ ਵੀ
ਸੰਤ ਕੇ ਨਿੰਦਕ ਕਹੋ ਸਰਵ ਰੋਗ
ਜੋ ਸੰਤਾਂ ਨਿੰਦਿਆ ਕਰਨ ਵਾਲਾ ਇੱਕ ਰੋਗ ਹੀ ਗਿਰੀਏ ਸਾਰੇ ਰੋਗ ਮਾਨਸਿਕ ਕਾਇਕ ਵਾਇਕ ਸਾਰੇ ਚਿੰਬੜ ਜਾਂਦੇ ਹਨ
ਸੰਤ ਕੇ ਨਿੰਦਕ ਕਹੋ ਸਦਾ ਬਿਜੋ
ਸੰਤਾਂ ਦੀ ਨਿੰਦਿਆ ਕਰਨ ਵਾਲੇ ਦਾ ਸਦਾ ਵਾਹਿਗੁਰੂ ਨਾਲੋਂ ਵਿਛੋੜਾ ਪਿਆ ਰਹਿੰਦਾ ਸੁਬੰਧੀਆਂ ਨਾਲੋਂ ਲੋਕਾਂ ਚੰਗਿਆਂ ਨਾਲੋਂ ਵਿਛੋੜਾ ਪਿਆ ਰਹਿੰਦਾ
ਸੰਤ ਕੀ ਨਿੰਦਾ ਦੋਖ ਮੈਂ ਦੋਖ
ਸੰਤਾਂ ਦੀ ਨਿੰਦਿਆ ਇੱਕ ਤਾਂ ਦੋਸ਼ੀ ਆਦਮੀ ਨਾ ਜਿਵੇਂ ਸਭ ਸਪਰਸ਼ ਰੂਪ ਰਹਿ ਸਕਣ ਪੰਜ ਵਿਸ਼ੇ ਹੋਣ ਇਹ ਦੋਸ਼ਾਂ ਤੋਂ ਵੱਡਾ ਭਾਰੀ ਦੋਸ਼ ਹੈ ਨਿੰਦਿਆ ਕਰਨੀ ਹੈ
ਨਾਨਕ ਸੰਤ ਭਾਵੈ ਤਾਂ ਉਸ ਕਾ ਧੀ ਹੋਵੇ ਮੋਖ
ਕਹਿੰਦੇ ਜੇ ਮਹਾਰਾਜ ਦੇ ਪਿਆਰਿਆਂ ਨੂੰ ਭਾਵੇ ਤਾਂ ਉਹਦਾ ਵੀ ਮੋਖ ਮੁਕਤੀ ਕਰ ਦਿੰਦੇ ਮੁਕਤ ਹੋ ਜਾਂਦਾ ਉਹ ਪੁਰਖ
ਸੰਤ ਕਾ ਦੋਸ਼
ਨਿਵਾਰ ਮਹਾਂਪੁਰਖ ਹੁੰਦੇ ਹਨ
ਸੰਤ ਕਾ
ਹੋਰ ਕੋਈ ਵੀ ਦਵਾਈ ਨਹੀਂ ਔਖਤ ਸਭੇ ਕੀਤੇ ਨੇ ਨਿੰਦਕ ਦਾ ਦਾਰੂ ਨਾ ਹੈ ਇੱਕੋ ਹੀ ਅਜੇ ਮਹਾਂਪੁਰਖ ਜੀ ਨਿੰਦਿਆ ਕਰਦਾ ਬਖਸ਼ੇ ਤਾਂ ਬਖਸ਼ਿਆ ਜਾ ਸਕਦਾ
ਸੰਤ ਕਾ ਦੋਖੀ ਸਦਾ ਅਪਵਿੱਤ
ਜਿਹੜਾ ਸੰਤਾਂ ਚ ਦੋਸ਼ ਕੱਢਣ ਵਾਲਾ ਉਹ ਸਦਾ ਅਪਵਿੱਤਰ ਹੈ ਗਲੀਚ ਹੈ ਭੈੜਾ ਹੈ
ਸੰਤ ਕਾ ਦੋਖੀ ਕਿਸੇ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ
ਜਿਹੜਾ ਮਹਾਂਪੁਰਖਾਂ ਦੋਸ਼ ਕਰਨ ਵਾਲਾ ਉਹਨੂੰ ਕਿਸੇ ਕੋਈ ਖੁਸ਼ੀ ਆਪਦਾ ਮਿੱਤਰ ਸਮਝੇ ਉਹ ਕਿਸੇ ਦਾ ਵੀ ਮਿੱਤਰ ਦੋਸਤ ਨਹੀਂ ਹੈ
ਸੰਤ ਕੇ ਦੋਖੀ ਤੋ ਡਾਨ ਲੱਗੈ
ਜੋ ਸੰਤਾਂ ਦੀ ਦੋਸ਼ ਕਰਨ ਵਾਲਾ ਉਹਨੂੰ ਦੰਦ ਲੱਗਦਾ ਲੋਕ ਦੰਦ ਪਿਤਰ ਦੰਦ ਦੇਵ ਦੰਦ ਰਾਜ ਦੰਦ ਆਦਿਕ
ਸੰਤ ਕੇ ਦੋਖੀ ਤੋ ਸਭ ਤਿਆਗੈ
ਸੰਤਾਂ ਨੂੰ ਦੂਸ਼ਣ ਕਰਨ ਵਾਲੇ ਨੂੰ ਸਾਰੇ ਤਿਆਗ ਦਿੰਦੇ ਸਭ ਸੇਟੀਆਂ ਵਾਲਾ ਕੋਈ ਮੂੰਹ ਨਹੀਂ ਲਾਉਂਦਾ ਇਸ ਪੁਰਖ ਨੂੰ
ਸੰਤ ਕਾ ਦੋਖੀ ਮਹਾ ਅਹੰਕਾਰੀ
ਸੰਤਾਂ ਦੀ ਦੋਸ਼ ਕਰਨ ਵਾਲਾ ਬੜਾ ਭਾਰੀ ਹੰਕਾਰੀ ਹੈ
ਸੰਤ ਕਾ ਦੋਖੀ ਸਦਾ ਅਧਿਕਾਰੀ
ਸੰਤਾਂ ਨੂੰ ਦੋਸ਼ ਕਰਨ ਵਾਲਾ ਸਦਾ ਕਾਮ ਕ੍ਰੋਧ ਆਦਿਕਾਂ ਦੇ ਵਿਕਾਰਾਂ ਦਾ ਮਾਰਿਆ ਹੋਇਆ ਵਿਕਾਰੀ ਹੈ
ਸੰਤ ਕਾ ਦੋਖੀ ਜਨਮ ਮਰੈ
ਸੰਤਾਂ ਨੂੰ ਦੋਸ਼ ਕਰਨ ਵਾਲਾ ਜਮਦਾ ਮਰਦਾ ਰਹਿੰਦਾ ਹੈ ਮੁਕਤ ਨਹੀਂ ਹੋ ਸਕਦਾ
ਸੰਤ ਕੀ ਦੂਖਣਾ ਸੁਖ ਤੇ ਤਰੈ
ਸੰਤਾਂ ਨੂੰ ਦੂਸ਼ਣਾ ਕਰਨ ਵਾਲਾ ਸੁਖ ਤੋਂ ਤਰ ਜਾਂਦਾ ਸੁਖ ਨਹੀਂ ਉਹਦੇ ਪਾਸ ਰਹਿੰਦਾ ਹੈ
ਸੰਤ ਕੇ ਦੋਖੀ ਕੋ ਨਾ ਹੀ ਥਾ
ਜੋ ਸੰਤਾਂ ਨੂੰ ਦੋਸ਼ ਕਰਨ ਵਾਲਾ ਉਹਨੂੰ ਕੋਈ ਟਿਕਾਣਾ ਨੀ ਲੋਕ ਪ੍ਰਲੋਕ ਵਿੱਚ
ਨਾਨਕ ਸੰਤ ਭਾਵੈ ਤਾਂ ਲੈ ਮਿਲਾ
ਮੈਂ ਕਹਿੰਦੇ ਜੇ ਸੰਤ ਪਿਆਰੇ ਨੂੰ ਭਾ ਜਾਵੇ ਤਾਂ ਉਹਨੂੰ ਵੀ ਪਰਮੇਸ਼ਰ ਨਾਲ ਮੇਲ ਹੀ ਲਵੇ
ਸੰਤ ਕਾ ਦੋਖੀ ਅੱਧ ਬੀਜ ਤੇ ਟੁੱਟੈ
ਅੱਧ ਵਿਚਾਰੇ ਉਮਰ ਗਿਆਨੀ ਨੀ ਭੋਗਦਾ ਵਿੱਚੋਂ ਹੀ ਮਰ ਜਾਂਦਾ ਹੈ ਅੱਧ ਵਿਚਾਰੋਂ ਜਸ ਵੀ ਉਹਦਾ ਟੁੱਟ ਜਾਂਦਾ ਹੈ ਅੱਧ ਵਿਚਾਰੋਂ ਰਾਜ ਪ੍ਰਤਾਪ ਵੀ ਨਾਸ਼ ਹੋ ਜਾਂਦਾ ਸਾਰੇ ਗੁਣ ਵਡਿਆਈਆਂ ਵਿਚਕਾਰ ਹੀ ਰਹਿ ਜਾਂਦੀਆਂ ਸਿਰੇ ਨੀ ਚੜਦਾ ਪਰਮੇਸ਼ਰ ਵੱਲ ਵੀ ਵਿਰਤੀ ਕਰ ਜੁੜਨੀ ਕਿਸੇ ਦੀ
ਸੰਤ ਕਾ ਦੋਖੀ ਕਿਸੇ ਕਾਜ ਨਾ ਭੁੱਕੈ
ਸੰਤਾਂ ਨੂੰ ਦੋਸ਼ ਲਾਉਣ ਵਾਲਾ ਕਿਸੇ ਕੰਮ ਤੇ ਸਿਰੇ ਨੀ ਪਹੁੰਚ ਸਕਦਾ ਕੋਈ ਪੂਰਾ ਕੰਮ ਨਹੀਂ ਕਰ ਸਕਦਾ ਬੁਰੇ ਰਹਿ ਜਾਂਦੇ ਹਨ
ਸੰਤ ਕੇ ਦੋਖੀ ਕਾ ਉਰਿਆਨ ਭਰਮਾਈ ਹੈ
ਦੂਸ਼ਣ ਕਰਨ ਵਾਲੇ ਨੂੰ ਉਜਾੜ ਕੇ ਭਰਮਾਇਆ ਜਾਂਦਾ ਹੈ ਉਜਾੜ ਦੇ ਵਿੱਚ ਸੰਸਾਰ ਰੂਪੀ ਉਜਾੜ ਨੂੰ ਭਰਮਾਇਆ ਜਾਂਦਾ ਹੈ
ਸੰਤ ਕਾ ਦੋਖੀ ਉਜੜ ਪਾਈ ਹੈ
ਸੰਤਾਂ ਨੂੰ ਦੂਸ਼ਣ ਕਰਨ ਵਾਲਾ ਸਭ ਸੰਗੇ ਜੀ ਉਜਾੜ ਵਿੱਚ ਪਾਇਆ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉਜਾੜੇ ਹੋਏ ਜਿਹੜੇ ਲੋਕ ਹੈ ਉਹਨਾਂ ਦੇ ਕੁਸੰਗੀਆਂ ਦੇ ਘਰ ਉਹ ਜਨਮ ਧਾਰਦਾ ਹੈ ਇਸ ਪ੍ਰਕਾਰ ਸੰਤ ਕਾ ਦੋਖੀ ਉਰਿਆਨ ਸੰਸਾਰ ਉਜਾੜ ਵਿੱਚ ਹੀ ਭਰਮਦਾ ਫਿਰਦਾ ਹੈ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ ਤੇ ਸੰਸਾਰ ਰੂਪੀ ਜੂਨਾਂ ਦੇ ਉਜਾੜ ਉਜੜ ਚ ਪਾਇਆ ਜਾਂਦਾ ਹੈ
ਸੰਤ ਕਾ ਦੋਖੀ ਅੰਤਰ ਤੇ ਥੋਥਾ
ਸਭ ਸੰਗਤ ਚ ਦੋਸ਼ ਕਰਨ ਵਾਲਾ ਅੰਦਰ ਥੋਥਾ ਖਾਲੀ ਹੈ ਖਾਲੀ ਹੈ
ਜੋ ਸਾਸ ਬਿਨਾ ਮਿਰਤਕ ਕੀ ਲੋਥਾ
ਜਿਵੇਂ ਸਾਹ ਤੋਂ ਬਿਨਾ ਮੁਰਦੇ ਦੀ ਲੋਥ ਜਿਹੜੀ ਹੁੰਦੀ ਹੈ ਖਾਲੀ ਪਈ ਹੁੰਦੀ ਸਾਹ ਨਹੀਂ ਚੱਲਦਾ ਹੁੰਦਾ
ਸੰਤ ਕੇ ਦੋਖੀ ਕੀ ਜੜ ਕਿਛ ਨਾ
ਸੰਤਾਂ ਨੂੰ ਦੋਸ਼ ਲਾਉਣ ਵਾਲਾ ਉਹਦੀ ਜੜ ਕੋਈ ਪੁੱਤ ਧੀ ਇਸਤਰੀ ਆਦਿ ਕੋਈ ਨਹੀਂ ਦਿੰਦਾ ਸਭ ਖਤਮ ਹੋ ਜਾਂਦੇ ਹਨ ਸੰਤਾਂ ਦੀ ਦੋਸ਼ੀ ਤੈਨੂੰ ਆਈ ਜੜ ਸਰਦਾ ਨੀ ਕੋਈ ਹੁੰਦੀ ਹਿਰਦੇ ਦੇ ਵਿੱਚ, ਸੁਭ ਗੁਣਾਂ ਦੀ ਜੜ ਨੀ ਕੋਈ ਹੁੰਦੀ ਅੰਦਰ।
ਆਪਣੇ ਬੀਜ ਆਪੇ ਹੀ ਖਾ,
ਉਹ ਬੀਜ ਕਰਮਾਂ ਨੂੰ ਕਰਦਾ ਹੈ, ਆਪ ਹੀ ਉਹਦਾ ਫਲ ਖਾਂਦਾ ਭੋਗਦਾ ਹੈ।
ਸੰਤ ਕੇ ਦੋਖੀ ਕਹੋ ਅਵਰ ਨਾ ਰੱਖਣ ਹਾਰ,
ਸੰਤਾਂ ਦੀ ਦੂਸ਼ਣ ਕਰਨ ਵਾਲੀ ਕੋਈ ਸੰਸਾਰ ਚ ਰੱਖਣ ਵਾਲਾ ਨਹੀਂ ਹੈ ਹੋਰ ਕੋਈ।
ਨਾਨਕ ਸੰਤ ਭਾਵੈ ਤਾਂ ਲਏ ਉਵਾਰ,
ਜੇ ਸੰਤ ਨੂੰ ਭਾ ਜਾਵੇ ਚੱਲ ਬਚਾ ਲਈਏ ਤਾਂ ਬਚਾ ਲਵੇ।
ਸੰਤ ਕਾ ਦੋਖੀ ਇਹ ਬਿਲ ਲਾਏ,
ਜੋ ਪਿਆਰੇ ਜੀ ਦੋਸ਼ ਕਰਨ ਵਾਲਾ ਐ ਬਰਲਾਪ ਕਰਦਾ ਰਹਿੰਦਾ ਹੈ।
ਜੇ ਉਹ ਜਲ ਵੀ ਹੋਣ ਮਛਲੀ
ਤੜਫੜਾ, ਮਿੱਠੀ ਮੱਛੀ ਤੜਫਦੀ ਹੈ, ਬਦਲਾਵ ਕਰਦਾ ਰਹਿੰਦਾ ਗੁਣਾ ਵਾਲਾ।
ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ,
ਸੰਤਾਂ ਦਾ ਦੋਖੀ ਜਿਹੜਾ ਹੈ ਉਹ ਤੇ ਕਾਇਮ ਸਾਹਿਬ ਸੰਗਤ ਜੀ ਐਸਾ ਦੋਖ ਲਵੇ ਭੁੱਖਾ ਹੀ ਨਹੀਂ ਰਾਜਦਾ, ਇਸ ਪ੍ਰਕਾਰ ਦਾ ਦੋਸ਼ ਉਹਨੂੰ ਲੱਗ ਜਾਂਦਾ ਹੈ, ਬਹੁਤ ਭੁੱਖ ਦਾ ਮਾਰਿਆ ਰਹਿੰਦਾ ਹੈ। ਖਵਾ ਮਨ ਵੀ ਖਵਾ ਦੋ ਫੇਰ ਵੀ ਤ੍ਰਿਪਤੀ ਨੀ, ਕਿੰਨਾ ਖਵਾ ਦੋ ਭਸਮ ਰੋਗ ਹੁੰਦਾ ਹੈ ਉਹਨੂੰ, ਭੁੱਖਾ ਕਦੇ ਤ੍ਰਿਪਤੀ ਨੀ ਹੁੰਦਾ ਹੈ। ਪਦਾਰਥਾਂ ਕਰਕੇ ਤਾਂ ਕੀ ਵਜਣਾ ਸੀ, ਅੰਨ ਨਾਲ ਹੀ ਤ੍ਰਿਪਤ ਹੁੰਦਾ ਹੈ।
ਜੋ ਪਾਵਕ ਇੰਧਣ ਨਹੀਂ
ਧਰਾਪੈ, ਲੱਕੜਾਂ ਦੇ ਨਾਲ ਅੱਗ ਨੀ ਰੱਜਦੀ, ਐਂ ਭੁੱਖ ਉਹਦੀ ਮਿਟਦੀ ਨੀ, ਐਸਾ ਭਸਮ ਰੋਗ ਹੋ ਜਾਂਦਾ, ਜੋ ਖਾਵੇ ਸਭ ਭਸਮ ਹੋ ਹੀ ਜਾਂਦਾ ਹੈ।
ਸੰਤ ਕਾ ਦੋਖੀ ਛੁੱਟੈ ਅਕੇਲਾ,
ਦੋਸ਼ ਕਰਨ ਵਾਲਾ ਇਕੱਲਾ ਹੀ ਛੁੱਟੜ ਕੀਤਾ ਜਾਂਦਾ ਸੰਸਾਰ ਵਿੱਚ।
ਜੋ ਬੁਆੜ ਤਿਲ ਖੇਤ ਮਾਹ ਦੁਹੇਲਾ,
ਇਸ ਪ੍ਰਕਾਰ ਬੁਆੜ ਜਿਹੜੇ ਬੂਟੇ ਹੁੰਦੇ ਨੇ ਤਿਲਾਂ ਦੇ, ਜਿਹਨੇ ਡੋਲੀਆਂ ਚ ਸਾਹ ਪਈ ਹੋਵੇ ਉਹ ਬੁਆੜ ਤਿਲ ਹੁੰਦੇ ਹੈ। ਉਹ ਜਿਮੀਦਾਰ ਜਿਹੜੇ ਤਿਲਾਂ ਵਾਲੇ ਹੈ ਉਹਨਾਂ ਤੋਂ ਕੱਟ ਕੇ ਲੈ ਜਾਂਦੇ ਹੈ, ਬੁਆੜ ਤਿਲ ਨੂੰ ਖੇਤ ਵਿੱਚ ਹੀ ਦੁਖੀ ਛੱਡ ਜਾਂਦੇ ਹੈ, ਪਸ਼ੂਆਂ ਦੇ ਖੁਰਾਂ ਨਾਲ ਕੱਟਿਆ ਟੁੱਟ ਜਾਂਦਾ ਹੈ।
ਸੰਤ ਕਾ ਦੋਖੀ ਧਰਮ ਤੇ ਰਹਿਤ,
ਸੰਤਾਂ ਦੀ ਦੋਸ਼ ਕਰਨ ਵਾਲਾ ਧਰਮ ਤੇ ਵੀ ਰਹਿਤ, ਕੋਈ ਧਰਮ ਨੀ ਉਹ ਜਿਹਾ ਜਾਣਨਾ ਕਰੋ।
ਸੰਤ ਕਾ ਦੋਖੀ ਸਦ ਮਿੱਥਿਆ ਕਹਿਤ,
ਜਿਹੜਾ ਮਹਾਂਪੁਰਖਾਂ ਦੋਸ਼ ਕਰਨ ਵਾਲਾ ਸਦਾ ਝੂਠ ਬੋਲਣ ਵਾਲਾ ਹੈ, ਹੋਈਆਂ ਗੱਲਾਂ ਕਹਿੰਦਾ ਹੈ।
ਕਿਰਤ ਨਿੰਦਕ ਕਾ ਧੁਰ ਹੀ ਪਿਆ,
ਜਿਹੋ ਜਿਹਾ ਕੰਮ ਕਿਰਤ ਕੀਤਾ ਨਿੰਦਕ ਨੇ ਧੁਰ ਹੀ ਉਹਦੇ ਮੱਥੇ ਤੇ ਲੇਹ ਪੈ ਗਿਆ ਹੈ।
ਨਾਨਕ ਜੋ ਤਿਸ ਭਾਵ ਹੈ ਸੋਈ ਥਿਆ,
ਪਰਮੇਸ਼ਰ ਨੂੰ ਭਾਉਂਦਾ ਸੀ ਉਹਦੇ ਕਰਮਾਂ ਦਾ ਸਾਰਾ ਉਸੇ ਤਰ੍ਹਾਂ ਕੀਤਾ ਹੋਇਆ ਹੈ।
ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ,
ਸੰਤਾਂ ਦੀ ਦੋਸ਼ ਕਰਨ ਵਾਲੇ ਦਾ ਰੂਪ ਪਰਮੇਸ਼ਰ ਦੇ ਸਰੂਪ ਪਛਾਣਨ ਵੱਲੋਂ ਵਿਗੜ ਜਾਂਦਾ ਹੈਗਾ ਜੀ, ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਵਿਗੜ ਰੂਪ ਨਾਮ ਕੋਈ ਦਾ ਕੋਈ ਰੂਪ ਹੋ ਜਾਂਦਾ, ਖੂਨ ਸਾਰਾ ਵਿਗੜ ਜਾਣਾ।
ਸੰਤ ਕੇ ਦੋਖੀ ਕੋ ਦਰਗ ਹੈ ਮਿਲੈ ਸਜਾਏ,
ਸੰਤਾਂ ਨੂੰ ਦੂਸ਼ਣ ਲਾਉਣ ਵਾਲਾ ਨੂੰ ਦਰਗਾਹ ਵਿੱਚ ਵੀ ਸਜ਼ਾ ਮਿਲਦੀ ਹੈ।
ਸੰਤ ਕਾ ਦੋਖੀ ਸਦਾ ਸਹਿਕਾਈ ਹੈ,
ਸੰਤਾਂ ਨੂੰ ਹੱਥ ਨਾਲ ਦੋਸ਼ ਕਰਨ ਵਾਲਾ ਸਦਾ ਸਹਿਜਦਾ ਰਹਿੰਦਾ ਹੈ, ਸਹਿਜ ਦਾ ਕੌਣ ਹੁੰਦਾ ਹੈ।
ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈ ਹੈ,
ਸੰਤਾਂ ਨੂੰ ਦੋਸ਼ ਵਾਲਾ ਨਾ ਮਰਦਿਆਂ ਦੀ ਗਿਣਤੀ ਹੈ ਤਾਂ ਨਾ ਜਿਉਂਦਿਆਂ ਦੀ ਹੈ, ਉਹ ਸਹਿਜਦਾ ਰਹਿੰਦਾ ਹੈ, ਸਾਹ ਚੱਲਦੇ ਆ, ਕੋਈ ਸੁਰਤ ਹੋਸ਼ ਕੋਈ ਨੀ ਹੁੰਦੀ।
ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ,
ਸੰਤਾਂ ਨੂੰ ਦੋਸ਼ ਕਰਨ ਵਾਲੀ ਆਸ ਉਕਾ ਹੀ ਨੀ ਪੂਰੀ ਹੁੰਦੀ ਕੋਈ।
ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ,
ਸੰਤਾਂ ਦਾ ਦੋਖੀ ਦੁਨੀਆਂ ਤੋਂ ਨਿਰਾਸਾ ਹੋ ਕੇ ਉੱਠ ਕੇ ਤੁਰ ਜਾਂਦਾ ਹੈ।
ਸੰਤ ਕਾ ਦੋਖ ਨਾ ਤ੍ਰਿਸ਼ਟਾ ਕੋ,
ਸੰਤਾਂ ਨੂੰ ਦੋਸ਼ ਕਰਨ ਵਾਲਾ ਕੋਈ ਤ੍ਰਿਸ਼ਟਾ ਇਸ ਤੋਂ ਨਹੀਂ ਰਹਿ ਸਕੇਗਾ।
ਜੈਸਾ ਭਾਵ ਹੈ ਤੈਸਾ ਕੋਈ
ਹੋਵੇ, ਕੋਈ ਵੱਡਾ ਸਰਦਾਰ ਹੋਵੇ, ਅਮੀਰ ਹੋਵੇ, ਸਾਧ ਹੋਵੇ, ਸ਼ਕਤੀ ਵਾਲਾ ਸ਼ਾਹ ਹੋਵੇ, ਕਿਹਾ ਜਿਹਾ ਕੋਈ ਵੱਡਾ ਬਣ ਜਾਵੇ, ਉਹੋ ਜਿਹਾ ਫਲ ਉਹਨੂੰ ਜ਼ਰੂਰ ਮਿਲੇਗਾ, ਉਹ ਸੁਖ ਨੀ ਪ੍ਰਾਪਤ ਇਸਤ ਨਹੀਂ ਹੋ ਸਕੇਗਾ, ਭਾਵੇਂ ਜਿਹਾ ਜਿਹਾ ਬਣਨਾ ਤੇ ਕਿਹਾ ਜਿਹਾ ਹੋ
ਜਾਵੇ।
ਮੰਦ ਕਰਮ ਉਹਦਾ ਨਿੰਦਿਆ ਦਾ ਇਹ ਉਹਦੇ ਮੱਥੇ ਤੇ ਲੇਖ ਪੈ ਗਿਆ ਹੈ, ਇਹਨੂੰ ਭੋਗੇ ਬਿਨਾਂ ਉਹ ਨਿਵਰਤ ਨੀ ਹੋਣਾ, ਕੋਈ ਮੇਟ ਨਹੀਂ ਸਕਦਾ ਹੈ।
ਨਾਨਕ ਜਾਣੈ ਸੱਚਾ ਸੂਰਜ,
ਸੱਚਾ ਪਰਮੇਸ਼ੁਰ ਹੀ ਜਾਣਦਾ ਹੈ ਕਿ ਐਸੀ ਨਿੰਦਕ ਦੀ ਹਾਲਤ ਹੁੰਦੀ ਹੈ।
ਸਭ ਘੱਟ ਤਿਸ ਕੇ ਉਹ ਕਰਨਾ ਹਾਰ,
ਉਹ ਸੱਚਾ ਪਾਤਸ਼ਾਹ ਦੇ ਸਾਰੇ ਘਰ ਸਰੀਰ ਚਾਰ ਖਾਣੀਆਂ ਦੇ ਬਣਾਏ ਹੈ, ਉਹ ਵੀ ਸਾਰਿਆਂ ਨੂੰ ਕਰਨ ਵਾਲਾ ਪਰਮੇਸ਼ਰ ਹੈ।
ਸਦਾ ਸਦਾ ਤਿਸ ਕੋ ਨਮਸਕਾਰ,
ਬੰਦੇ ਜਿਹੜੇ ਨਿੰਦਕ ਇਹੋ ਜਿਹੇ ਬਣਾਏ ਹਨ, ਕੀ ਕਹੀਏ, ਉਹ ਅੰਤਰਯਾਮੀ ਦੇ ਕਰਤੱਵ ਦੀ ਦਖਲ ਨਹੀਂ ਪੈ ਜਾ ਸਕਦਾ, ਉਹਦੇ ਕੌਂਤਕਾਂ ਨੂੰ ਵੇਖ ਕੇ ਸਦਾ ਸਦਾ ਉਸ ਨੂੰ ਸਾਡੀ ਨਮਸਕਾਰ ਬੰਦਨਾ ਹੀ ਹੈ।
ਰੱਬ ਕੀ ਉਸਤ ਕਰੋ ਦਿਨ ਰਾਤ,
ਉਹ ਮਿਲ ਕਰਕੇ ਵਾਹਿਗੁਰੂ ਜੀ ਸਿਫਤ ਰਾਤ ਨੇ ਕਰਦੇ ਰਿਹਾ
ਕਰੋ, ਸਾਸ ਗਿਰਾ
ਜਾਂਦੇ ਸਵਾਸ ਨਾਲ ਗ੍ਰਾਹੀ ਖਾਂਦੇ ਹੋਏ, ਅੰਦਰ ਨੂੰ ਸਾਹ ਗ੍ਰਾਸਿਆ ਹੋਇਆ, ਬਾਹਰ ਨੂੰ ਸਾਹ ਕੱਢਦਿਆਂ ਹੋਇਆ, ਉਸ ਪਰਮੇਸ਼ਰ ਨੂੰ ਧਿਆਇਆ ਕਰੋ।
ਸਭ ਕਛ ਵਰਤੈ ਤਿਸ ਕਾ ਕੀਆ,
ਵਰਤਾਰਾ ਵਰਤਿਆ ਉਸੇ ਦਾ ਰਚਿਆ ਹੋਇਆ ਵਰਤ ਰਿਹਾ ਹੈ।
ਜੈਸਾ ਕਰੇ ਤੈਸਾ ਕੋ ਕੀਆ,
ਮਹਾਰਾਜ ਨਿੰਦਕਾਂ ਨੂੰ ਨਿੰਦਕ ਹੀ ਬਣਾ ਕੇ ਕਹਿੰਦੇ, ਹਾਂ ਭਾਈ ਜਿਹਾ ਜਿਹਾ ਕੋਈ ਕਰਤੱਵ ਕਰਦਾ ਹੈ ਉਹੋ ਜਿਹਾ ਉਹਦਾ ਨਾਮ ਪੈ ਜਾਂਦਾ ਹੈ, ਉਹਨੂੰ ਫਲ ਉਸਾ ਹੀ ਹੁੰਦਾ ਹੈ।
ਆਪਣਾ ਖੇਲ ਆਪ ਕਰਨਾ,
ਆਪਦਾ ਖੇਲ ਕੀਤਾ ਸਾਰੇ ਦਾ, ਬਾਜੀ ਦਾ ਜੈਸੇ ਬਾਜੀ ਪਾਈ, ਨਾਨਾ ਰੂਪ ਹਿਰਦਲਾਈ ਆਪ ਹੀ ਕਰਨ ਵਾਲਾ ਹੈ।
ਦੂਸਰ ਕੌਣ ਕਹੇ ਜੀ
ਕਰਤੱਵ ਦਾ ਨਿਰਣਾ ਵੀ ਕੋਈ ਚੀਜ਼ ਚਾਰ ਕੇ ਕਹਿ ਸਕਦਾ ਹੈ। ਆਪਣੀ ਕੁਮਰੀ ਗੱਤ ਨੂੰ ਤੂੰ ਹੀ ਜਾਣੀ
ਜਿਸ ਨੂੰ ਕਿਰਪਾ ਕਰੇ ਤਿਸ ਆਪਣੇ ਨਾਮ ਦੇ।
ਸਾਰਿਆਂ ਤੋਂ ਵੱਡੀ ਬਾਤ ਹੈ ਜਿਹਨਾਂ ਤੇ ਕਿਰਪਾ ਦਿੱਤੀ ਕਰ ਦੇਵੇ ਉਹਨਾਂ ਨੂੰ ਸਤਿਗੁਰਾਂ ਦੁਆਰਾ ਅਮਰਤ ਨਾਮ ਦੇ ਦਿੰਦਾ ਹੈ ਆਪਣਾ।
ਵੱਡ ਭਾਗੀ ਨਾਨਕ ਜਨ ਸੇ
ਗੁਰੂ ਜੀ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਹਨ। ਛੇ ਪੁਰਖ ਤਿੰਨਾਂ ਲੋਕਾਂ ਵਿੱਚ ਬਹੁਤ ਉੱਚ ਭਾਗਾਂ ਵਾਲੇ ਜਿਹਨਾਂ ਨੂੰ ਅੰਦਰੋਂ ਵਡਿਆਈ ਦੀ ਇੱਛਾ ਭਗਦੀ ਹੈ ਨਿਸਤਾਨੀ ਹੋ ਗਏ ਹਨ।
ਸਲੋਕ ਕਜੋ ਸਿਆਨਪ ਸੁਰਜਨ ਹੋ
ਆਪ ਨੂੰ ਸੁਰਜਨ ਸ੍ਰੇਸ਼ਟ ਜਨ ਪਿਆਰੇ ਕਹਾਉਣ ਵਾਲੇ ਹੋ ਜਿਹੜੀ ਆਪਣੀ ਬੁੱਧੀ ਦੀ ਸਿਆਣਪ ਚਕਲਾਈ ਨੂੰ ਛੱਡ ਦਿਓ।
ਹਰ ਹਰ ਰਾਏ
ਚਕਲਾਈ ਹੈ ਭਜਨ ਨਹੀਂ ਕਰਨ ਦਿੰਦੀ। ਚਕਲਾਈਆਂ ਦੀ ਅੰਦਰ ਦਲੀਲਾਂ ਦੀ ਫਸਿਆ ਰਹਿੰਦਾ ਹੈ। ਇਸ ਕਰਕੇ ਸਿਮਰਨ ਕਰੋ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਰਾਜਾ ਪਾਤਸ਼ਾਹ ਹੈ।
ਏਕ ਆਸ ਹਰ ਮਨ ਰੱਖੋ
ਨਾਲ ਪੁਰਖ ਵਾਹਿਗੁਰੂ ਹਰੀ ਦੀ ਮਨ ਚ ਆਸਾ ਰੱਖਿਆ ਕਰੋ।
ਨਾਨਕ ਦੁੱਖ ਭਰਮ ਭਉ ਜਾਏ
ਜੰਮਣ ਮਰਨ ਦਾ ਦੁੱਖ ਵੀ ਭਰਮ ਵੀ ਭੈ ਡਰ ਵੀ ਸਭ ਚਲਿਆ ਜਾਏਗਾ।
ਅਸਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ।
ਪਾਤਸ਼ਾਹ ਕਹਿੰਦੇ ਜਿਹੜੀ ਮਨੁੱਖ ਦੀ ਓਟ ਰੱਖਣੀ ਮੇਰੀ ਇਹ ਪਾਲਣਾ ਕਰੇਗਾ ਮੇਰਾ ਇਹ ਰੱਖਿਆ ਕਰੇਗਾ ਇਹ ਓਟ ਸਾਰੀ ਵਿਅਰਥ ਜਾਣ ਲੋ ਝੂਠੀ ਹੈ ਸਮਝੋ।
ਦੇਵਨ ਕਹੋ ਏਕਾ ਭਗਵਾਨ
ਵਾਲਾ ਸੱਚੇ ਪਾਤਸ਼ਾਹ ਭਗਵਾਨ ਸਾਡ ਭਗਵਾਨ ਸੰਤ ਪਰਮੇਸ਼ਰ ਹੀ ਹੈ ਹੋਰ ਨੀ ਕੋਈ ਹੈ।
ਇਸ ਕਾ ਦੀਏ ਰਹਿ ਅਗਾਏ
ਬਾਦ ਚਾਹੇ ਜੀਵ ਤ੍ਰਿਪਤ ਹੋ ਰਹੇ
ਮੋਹਰ ਨਾ ਤ੍ਰਿਸ਼ਨਾ ਲਾਗੈ ਆਏ
ਅੱਜ ਬਸ ਗਏ ਸੰਤੋਖ ਦਾ ਮੁੜ ਕੇ ਕੋਈ ਰਸਾਂ ਕਸਾਂ ਦੇ ਭੋਗਣ ਦੀ ਤ੍ਰਿਸ਼ਨਾ ਹੀ ਨਾ ਆ ਕੇ ਲੱਗੇ ਜੀਵਨ ਵਿੱਚ।
ਮਾਰਾ ਰੱਖੈ ਏਕੋ ਆਰੇ
ਮਾਰਾ ਵੀ ਜਦੋਂ ਪਰਲਾਉਦ ਪੂਰੀ ਹੋ ਜਾਵੇ ਰੱਖਣ ਵਾਲੇ ਵੀ ਜਿੰਨਾ ਚਿਰ ਪਰਲਾਉਦ ਬਣੀ ਹੋਵੇ ਉਹ ਇੱਕ ਆਪ ਹੀ ਹੈ ਪਰਮੇਸ਼ਰ।
ਮਾਨੁਖ ਕਹਿ ਕਿਛ ਨਾਹੀ ਹਾਰ
ਮਨੁੱਖ ਦੇ ਅਧੀਨ ਨਹੀਂ ਕੁਝ ਸੱਚੇ ਪਾਤਸ਼ਾਹ ਰੱਖਿਆ ਹੋਇਆ ਸਰਵ ਕਲਾ ਸਮਰੱਥ ਆਪ ਹੀ ਹੈ।
ਇਸ ਕਾ ਹੁਕਮ ਬੂਝ ਸੁਖ ਹੋਏ
ਦੀ ਰਜ਼ਾ ਵੀ ਚੱਲ ਕਿਸੇ ਨੂੰ ਦੋਸ਼ ਨਾ ਦੇ ਫੇਰ ਤੈਨੂੰ ਬੜੇ ਸੁਖ ਦੀ ਪ੍ਰਾਪਤੀ ਹੋਵੇਗੀ।
ਇਸ ਕਾਰਨ
ਦੁਆਰਾ ਬੂਝ ਪੁੱਛ ਕੇ ਉਹਦੇ ਹੁਕਮ ਨੂੰ ਸਮਝ ਬੁੱਝ ਲੈ ਫਿਰ ਸੁਖ ਦੀ ਪ੍ਰਾਪਤੀ ਹੋਵੇਗੀ।
ਇਸ ਕਾ ਨਾਮ ਰੱਖ ਕੰਠ ਪਰੋ
ਇੱਕੋ ਨਾਮ ਹੁਕਮ ਹੈ ਨਾਨਕ ਸਰਗੁਰ ਦੀ ਬੁਝਾਏਗੀ ਨਾਮ ਆਪਦੇ ਕੰਠ ਜਿਵੇਂ ਗਹਿਣਾ ਪਾ ਕੇ ਰੱਖੀ ਲੈ ਐ ਕੰਠ ਵਿੱਚ ਪਰੋ ਕੇ ਰੱਖਦੇ ਜਾਂਦੇ ਸਵਾਸ ਨਾਲ।
ਸਿਮਰ 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 ਪ੍ਰਭ ਤੂੰ
ਜੋ ਜਿਸ ਵਾਹਿਗੁਰੂ ਦਾ ਸਿਮਰਨ ਹੈ ਉਸ ਪਰਮੇਸ਼ਰ ਦਾ ਮਨ ਬਾਣੀ ਸੀਲ ਕਰਕੇ ਸਿਮਰਨਾ ਕਰ
ਨਾਨਕ ਵਿਘਨ ਨਾ ਲਾਗੈ ਕੋਈ।
ਕਹਿੰਦੇ ਪਿਆਰੇ ਤੇਰੇ ਕਿਸੇ ਕਿਤਾਬ ਵਿੱਚ ਕੋਈ ਵਿਘਨ ਨਹੀਂ ਲੱਗੇਗਾ ਫੇਰ
ਉਸਤ ਮਨ ਮਹਿ ਕਰ ਨਿਰੰਕਾਰ
ਵਡਿਆਈ ਚ ਕਹਿ ਮੇਰੀ ਲੋਕ ਵਡਿਆਈ ਕਰਨ ਜਾਂ ਕਿਸੇ ਵੀ ਐਵੇਂ ਟੋਕਰੀ ਚੱਕਦਾ ਰਹਿੰਦੇ ਉਸਤ ਕਰਨੀ ਤੇ ਨਿਰੰਕਾਰ ਵੀ ਉਹ ਮਨ ਵਿੱਚ ਹੈ ਪਰਮੇਸ਼ਰ ਉਸ ਦੀ ਉਸਤ ਕਰ
ਮਨ ਮੇਰੇ ਸਤ
ਵਿਵਹਾਰ ਬਣੇ ਸੱਚਾ ਵਿਹਾਰ ਹੈ ਵਪਾਰ ਆਪ ਜਪਣਾ ਤੇ ਜਪਾਉਣਾ ਕਿਸੇ ਤਾਈ ਕਰਨਾ ਕਰ ਝੂਠ ਦੇ ਵਪਾਰ ਛੱਡਵੇ।
ਨਿਰਮਲ ਰਸਨਾ ਅੰਮ੍ਰਿਤ ਪੀਓ
ਅੰਮ੍ਰਿਤ ਨਾਮ ਨੂੰ ਰਸਨਾ ਕਰਕੇ ਪੀਣਾ ਕਰ ਤੇਰਾ ਚਿੱਤ ਵੀ ਨਿਰਮਲ ਹੋ ਜਾਏਗਾ। ਇਹ ਝੂਠ ਬੋਲਣੀ ਜੇ ਰਸਨਾ ਨੂੰ ਮੈਲ ਲੱਗੀ ਹੈ ਰਸਲ ਖਾਣ ਦੀ ਇਹਦੇ ਵੱਲੋਂ ਇਹ ਨਿਰਮਲ ਹੋ ਜਾਏਗੀ। ਅੰਮ੍ਰਿਤ ਨਾਮ ਮਾਰਵਾ ਪੀ ਕੇ ਨਿਰਮਲ ਸਿੱਧ ਹੋ ਜਾ ਸਾਰੀਆਂ ਮੈਲਾਂ ਤੋਂ ਰਹਿਤ ਹੋ ਜਾ।
ਸਦਾ ਸੁਹੇਲਾ ਕਰ ਲੈ ਜੀਓ
ਸਦਾ ਵਾਸਤੇ ਆਪਣੇ ਜੀਵਨ ਨੂੰ ਵੀ ਸੁਹੇਲਾ ਸੁਖਾਲਾ ਕਰ
ਲੈਨੂੰ
ਸਫਲੀ ਕਰਨ ਵਾਸਤੇ ਅੱਖਾਂ ਨਾਲ ਠਾਕੁਰ ਵਾਹਿਗੁਰੂ ਦਾ ਰੰਗ ਪਹੁੰਚ ਕੇ ਵੇਖ ਬਲਿਹਾਰੀ ਕੁਦਰਤ ਵਸਿਆ ਤੇ ਰਾਮ ਕਿਰਨ ਜਾਈ ਲਿਖਿਆ ਤੇ ਕੁਦਰਤ ਅੰਦਰ ਪਰਮੇਸ਼ਰ ਵਸਿਆ ਉਸੇ ਕੁਦਰਤੀ ਨੂੰ ਵੇਖ
ਸਾਧ ਸੰਗ ਬਿਨਸੈ ਸਭ ਸੰਗ
ਮਹਾਤਮਾ ਦੀ ਸੰਗਤ ਕਰਿਆ ਕਰਦੇ ਤੈਨੂੰ ਸੰਗ ਦੋਸ਼ ਪਏ ਹੈ ਕਦੇ ਕਾਮੀਆਂ ਦੀ ਕਦੇ ਕ੍ਰੋਧੀਆਂ ਦੀ ਕਦੇ ਸ਼ਰਾਬੀਆਂ ਦੀ ਕਦੇ ਚੋਰਾਂ ਦੀ ਕਦੇ ਡਾਕੂਆਂ ਦੀ ਕਦੇ ਤਮਾਖੂ ਨੋਸ਼ੀਆਂ ਦੀ ਕੁਸੰਗਤ ਕਰਦੇ ਕਦੇ ਚਾਹ ਵਾਲਿਆਂ ਦੇ ਮਗਰ ਭੱਜਾ ਫਿਰਦਾ ਇਹ ਸਾਰਾ ਨਾਸ਼ ਹੋ ਜਾਏਗਾ ਸੰਗ ਦੋਸ਼ ਤੇਰਾ।
ਚਰਨ ਚਲੋ ਮਾਰਗ ਗੋਬਿੰਦ
ਕਰਕੇ ਰਸਤੇ ਗੋਬਿੰਦ ਦੇ ਚੱਲਣਾ ਕਰ ਥੋੜੇ ਦੇਰ ਦੇ ਇਹਦੇ ਆ ਕੇ ਦੱਸ ਦੇ ਕੋਲੇ ਹੋ ਕੇ ਕਿਹਦੀ ਨਾਲ ਵਿੱਚ
ਚਰਨ ਚਲੋ ਮਾਰਗ ਗੋਬਿੰਦ
ਚਰਨ ਚਲੋ ਮਾਰੇ ਗੋਬਿੰਦ ਪੈਰਾਂ ਕਰਕੇ ਗੋਬਿੰਦ ਦਾ ਰਸਤਾ ਕੌਣ ਹੈ ਸਤਸੰਗਤ ਮਹਾਰਾਜ ਦੀ ਸਤਸੰਗਤ ਦੇ ਚੱਲ ਕੇ ਮਿਲਣਾ ਕਰੋ ਗੋਬਿੰਦ ਦੇ ਰਸਤੇ ਚੱਲੋ
ਪਾਪ
ਜਪੀ ਪੈਰਾਂ ਨਾਲ ਅੰਤਮੁਖ ਬੁੱਤੀ ਕਰਕੇ ਗੋਬਿੰਦ ਦੇ ਰਸਤੇ ਚੱਲੋ
ਪਾਪ ਜਪੀਏ ਹਰ ਬਿੰਦ
ਨੂੰ ਬਿੰਦ ਕਾਲ ਚ ਜਪ ਲਵੇ ਤੇ ਫੇਰ ਵੀ ਤੇਰੇ ਪਾਪ ਨਾਸ਼ ਹੋ ਜਾਣਗੇ। ਪਲ ਦਾ ਚੌਵੀਵਾਂ ਹਿੱਸਾ ਇੱਕ ਬਿੰਦ ਹੁੰਦਾ ਸੋ ਇੰਨਾ ਚਿਰ ਵੀ ਜਪ ਲਏਗਾ ਸੋ ਤੇਰੇ ਪਾਪ ਸੱਠਾਂ ਪਲਾਂ ਦੀ ਘੜੀ ਹੁੰਦੀ ਹੈ ਚੌਵੀਆਂ ਹਿੱਸਾ ਘੜੀ ਦਾ ਇੱਕ ਬਿੰਦ ਹੈ ਜੇ ਇਹਨਾਂ ਚਿਰ ਵੀ ਜਪ ਲਏਗਾ ਪਾਪ ਮਿਟ ਜਾਣਗੇ ਛਿਣ ਛੇ ਖਿਣਾਂ ਦਾ ਇੱਕ ਬਿੰਦ ਹੁੰਦਾ ਹੈ। ਇਸ ਪ੍ਰਕਾਰ ਇੰਨੇ ਥੋੜੇ ਸਮੇਂ ਦਾ ਨਾਵਾਂ ਘੱਟ ਸਕਦ ਕੇ ਦੋ ਖਿੰਗ ਗੁਜ਼ਰ ਜਾਂਦੇ ਹੈ। ਬਿੰਦ ਗਿਆਤ ਪੂਰਵਕ ਜੇ ਹਰੀ ਨੂੰ ਜਪੀਏ ਤੇ ਸਾਰੇ ਤੇਰੇ ਪਾਪ ਮਿਟ ਜਾਣਗੇ।
ਕਰ ਹਰ ਕਰਮ ਸਰਵਨ ਹਰ ਕਥਾ,
ਕਰ ਹਰੀ ਦੇ ਨਾਮ ਦੇ ਜਸ ਨੂੰ ਲਿਖਣ ਵਾਸਤੇ ਹੱਥਾਂ ਨਾਲ ਕੰਮ ਕਰਿਆ ਕਰ, ਸਾਧ ਸੰਗਤ ਦੀ ਸੇਵਾ ਕਰਿਆ ਕਰ। ਇਹ ਹਰੀ ਦੇ ਕੰਮ ਹੈ ਜੋ ਵਾਹਿਗੁਰੂ ਦੇ ਪਿਆਰਿਆਂ ਨਾਲ ਮਿਲ ਕੇ ਪਰਮੇਸ਼ਰ ਦਾ ਸਿਮਰਨ ਕਰਨਾ, ਟਹਿਲ ਕਰਨੀ, ਇਹ ਹਰੀ ਦਾ ਕੰਮ ਹੈ। ਹਰੀ ਦੀ ਪ੍ਰਾਪਤੀ ਦਾ ਕੰਮ ਹੱਥਾਂ ਨਾਲ ਕਰਿਆ ਕਰ ਤੇ ਕੰਨਾਂ ਵਿੱਚ ਹਰੀ ਅਕਾਲ ਪੁਰਖ ਦੀ ਕਥਾ ਨੂੰ ਸਰਵਨ ਕਰਿਆ ਕਰ। ਸਰਦਾ ਤੇ ਭਰੋਸੇ ਕਰਕੇ ਤ੍ਰਿਕ ਰੂਪੀ ਹੱਥਾਂ ਨਾਲ ਕਰਮ ਕਰਿਆ ਕਰ ਹਰੀ ਦੀ ਪ੍ਰਾਪਤੀ ਦੇ।
ਹਰ ਗਰਗ ਹੈ ਨਾਨਕ ਉਜਲ ਮੱਥਾ,
ਹਰੀ ਦੇ ਤਾਜ ਗੁਰੂ ਸਾਹਿਬ ਜੀ ਕਹਿੰਦੇ ਤੇਰਾ ਮਸਤਕ ਜਿਹੜਾ ਹੈ ਉਜਲਾ ਹੋਵੇਗਾ, ਉਜਲਾ ਮੁਖ ਲੈ ਕੇ ਜਾਏਗਾ, ਤੇਰਾ ਹਿਰਦਾ ਉਜਲ ਹੋਵੇਗਾ।
ਵੱਡ ਭਾਗੀ ਤੇ ਜਨ ਜਗ ਮਾ,
ਵੱਡਾ ਭਾਗਾ ਵਾਲੇ ਜਨ ਪੁਰਖ ਹਨ ਸੰਸਾਰ ਦੇ ਅੰਦਰ,
ਸਦਾ ਸਦਾ ਹਰ ਕੇ ਗੁਣ ਗਾਏ
ਜੀ, ਸਦਾ ਵਾਸਤੇ ਅਕਾਲ ਪੁਰਖ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ।
ਰਾਮ ਨਾਮ ਜੋ ਕਰੇ ਵਿਚਾਰ,
ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਵਿਚਾਰ ਨਿਰਣਾ ਕਰਦੇ ਰਹਿੰਦੇ ਹਨ।
ਹੇ ਧਨਵੰਤ ਗਣੀ ਸੰਸਾਰ,
ਧਨ ਵਾਲੇ ਪੁਰਖ ਹੈ, ਗਣੀ ਗਿਣੀ ਦੇ ਸੰਸਾਰ, ਗਣੀ ਫਾਰਸੀ ਧਨੀ ਦਾ ਨਾਮ ਹੈ। ਕਈਆਂ ਦੇ ਨਾਂ ਇਹਨੇ ਧਨਵੰਤ ਨਾਂ ਹੁੰਦਾ ਨਾ, ਉਹ ਧਨ ਵਾਲੇ ਧਨੀ ਜਿਨੀ ਦੇ ਹਨ, ਧਨੀ ਜਾਣੀ ਦੇ ਸੰਸਾਰ ਦੇ ਵਿੱਚ ਵਿਚਾਰੀ ਦੇ ਹੈ, ਨਾਮ ਰੂਪੀ ਧਨ ਵਾਲੇ ਇਹਨਾਂ ਲੋਕਾਂ ਸਾਰੇ ਸੰਸਾਰ ਦੀ ਜਿਨੀ ਦੇ ਹਨ।
ਮਾਨ ਤਾਨ ਮੁਖ ਬੋਲੇ ਹਰ ਮੁਖੀ,
ਜਿਹੜਾ ਹਰੀ ਸਾਰਿਆਂ ਚ ਮੁਖੀ ਹੈ, ਉਹਨੂੰ ਮਨ ਕਰਕੇ, ਤਨ ਕਰਕੇ, ਮੁਖ ਕਰਕੇ ਜਿਹੜੇ ਬੋਲਦੇ ਹੈ, ਉਹਨਾਂ ਨੂੰ ਹਰੀ ਨੂੰ ਮੁਖੀ ਬਣਾ ਦਿੱਤਾ ਹੈ। ਸਾਰਿਆਂ ਦੇ ਸਿਰੋਮਣੀ ਬਣ ਗਏ ਹੈ, ਜਿਹੜੇ ਮਨ ਤਨ ਦੇ ਅੰਦਰ ਜੋ ਮੁਖ ਸਾਰਿਆਂ ਦੇ ਪ੍ਰਧਾਨ ਹਰੀ ਹੈ, ਉਸ ਨੂੰ ਬੋਲਦੇ ਹੈ, ਉਹ ਹਰੀ ਦਾ ਸਰੂਪ ਹੋ ਕੇ ਮੁਖੀ ਸਾਰਿਆਂ ਦੇ ਪ੍ਰਧਾਨ ਬਣ ਗਏ ਹਨ।
ਸਦਾ ਸਦਾ ਜਨ ਹੋ ਤੇ ਸੁਖੀ,
ਜੇ ਭਾਈ ਸਦਾ ਸਦਾ ਸੁਖੀ ਹੋ ਗਏ, ਜਾਨਣਾ ਕਰੋ।
ਇੱਕ ਏਕ ਏਕ ਪਛਾਣ,
ਇੱਕੋ ਹੀ ਭੂਤ ਕਾਲ ਚ, ਇੱਕੋ ਹੀ ਵਰਤਮਾਨ ਕਾਲ ਚ, ਇੱਕੋ ਹੀ ਭਵਿੱਖ ਕਾਲ ਚ ਹੋਵੇਗਾ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਇੱਕੋ ਵੈਤ ਰੂਪ ਜੀਵ ਹੈ, ਇੱਕੋ ਈਸ਼ਵਰ ਹੈ, ਇੱਕੋ ਹੀ ਸ਼ੁੱਧ ਹੈ, ਕਿਉਂ ਪਛਾਣਦਾ ਇੱਕੇ ਗੁਰਾਂ ਦੇ ਉਪਦੇਸ਼ ਕਰਕੇ ਨਾ ਮਨ ਤੋਂ ਬਾਰਾ ਇੱਕ ਵੈਤ ਨੂੰ ਪਛਾਣਦਾ ਹੈ। ਇਸ ਲੋਕ ਦੀ, ਉਸ ਪ੍ਰਲੋਕ ਦੀ ਸਾਰੀ ਸਮਝ ਨੂੰ ਜਾਣ ਲੈਂਦਾ ਹੈ।
ਨਾਮ ਸੰਗ ਜਿਸ ਕਾ ਮਨ
ਮਾਨਿਆ, ਸੰਗ ਜੀ ਵਾਹਿਗੁਰੂ ਨਾਮ ਦੇ ਨਾਲ ਮਨ ਮੰਨ ਗਿਆ ਹੈ।
ਨਾਨਕ ਤਿਨ ਹੈ ਨਿਰੰਜਨ ਜਾਣਿਆ,
ਸਤਿਗੁਰੂ ਜੀ ਕਹਿੰਦੇ ਨਿਰੰਜਨ ਸ਼ੁੱਧ ਸਰੂਪ ਨੂੰ ਜਾਣ ਲਿਆ ਹੈ।
ਗੁਰ ਪ੍ਰਸਾਦ ਆਪਣ ਆਪ ਸੁਝੈ,
ਗੁਰਾਂ ਦੀ ਕਿਰਪਾ ਕਰਕੇ ਆਪਣੇ ਆਪ ਦੀ ਸੂਝ ਪੈ ਜਾਂਦੀ ਹੈ, ਸਰੂਪ ਦੀ ਆਤਮਾ ਦੀ।
ਜਿਸ ਦੀ ਜਾਣੋ ਤ੍ਰਿਸ਼ਨਾ ਬੁਝੈ,
ਗੁਰਾਂ ਦੀ ਕਿਰਪਾ ਨਾਲ ਆਪਣਾ ਆਪ ਦਿਸਿਆ ਆਉਂਦਾ ਹੈ, ਉਹਨਾਂ ਦੀ ਜਾਣੋ ਰਸਾ ਕਸੇ ਕਿਸਨੇ ਸਾਰੀ ਮਿਟ ਜਾਂਦੀ ਹੈ। ਇਹ ਅੰਮ੍ਰਿਤ ਨਾਮ ਗਿਆਨ ਦੇ ਜਲ ਪਾਉਣੇ ਕਰਕੇ,
ਹਰ ਸੰਗ ਹਰ ਹਰ ਜਸ ਕਹਿ,
ਜੋ ਸਾਧ ਸੰਗਤ ਮਿਲ ਕੇ ਹਰੀ ਦੇ ਹਰ ਵਕਤ ਜਸ ਨੂੰ ਕਹਿੰਦਾ ਹੈ,
ਸਰਵ ਰੋਗ ਤੇ ਉਹ ਹਰ ਜਨ ਰਹਿ,
ਉਹ ਸਾਰੇ ਅਗਿਆਨ ਆਦਿ ਕਾਮ ਆਦਿ ਕਰੋਗਾ ਸਾਰਿਆਂ ਤੋਂ ਹਰੀ ਦੇ ਰਹਿਤ ਹੋ ਜਾਂਦੇ ਹਨ।
ਆਨੰਦਨ ਕੀਰਤਨ ਕੇਵਲ ਬਖਿਆਨ,
ਕੇਵਲ ਪਰਮੇਸ਼ਰ ਦੇ ਕੀਰਤਨ ਦਾ ਬਖਿਆਨ ਕਰੇ, ਕਥਨ ਕਰੇ, ਜਾਂ ਉਹਦੇ ਜਸ ਨੂੰ ਉਚਾਰੇ, ਜਾਂ ਕੇਵਲ ਕੀਰਤਨ ਕਰੇ ਤਾਂ ਕੇਵਲ ਮੁਕਤੀ ਹੁੰਦੀ ਹੈ।
ਗ੍ਰਸਤ ਮਹਿ ਸੋਈ ਨਿਰਵਾਣ,
ਗ੍ਰਸਤ ਵਿੱਚ ਰਹਿੰਦਾ ਹੋਇਆ ਦਸੇਤੂ ਜੀ ਨੇ ਨਿਰਵਾਣ ਪ੍ਰਕਰਮ ਕਥਨ ਕੀਤਾ ਹੈ, ਉਹ ਨਿਰਵਾਣ ਪਦਵੀ ਨੂੰ, ਬੰਧਨਾ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਏਕ ਉਪਰ ਜਿਸ ਜਨ ਕੀ ਆਸਾ,
ਜਿਸ ਪੁਰਖ ਦੀ ਪਰਮੇਸ਼ਰ ਦੇ ਉਪਰ ਆਸ ਰੱਖੀ ਹੋਈ ਹੈ,
ਜਿਸ ਕੀ ਕੱਟੀ ਹੈ ਜਮ ਕੀ ਫਾਸਾ,
ਪੁਰਖਾਂ ਦੀ ਜਮਾਂ ਦੀ ਹਾਈ ਕੱਟੀ ਜਾਂਦੀ ਹੈ।
ਪਾਰ ਬ੍ਰਹਮ ਕੀ ਜਿਸ ਮਨ ਭੁੱਖ,
ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਮਿਲਣ ਦੀ ਮਨ ਦੀ ਭੁੱਖ ਆਸਾ ਲੱਗੀ ਹੋਈ ਹੈ,
ਨਾਨਕ ਤਿਸ ਹੈ ਨਾ ਲੱਗ ਹੈ,
ਉਹਨਾਂ ਨੂੰ ਮਿਹਰ ਜਾਣ ਸਤਿਗੁਰੂ ਜੀ ਕਹਿੰਦੇ ਨੇ, ਕੋਈ ਜੰਮਣ ਮਨ ਦਾ ਦੁੱਖ ਨਹੀਂ ਫੇਰ ਲੱਗਦਾ ਹੈ।
ਜਿਸ ਕਹੋ ਹਰ ਪ੍ਰਭ ਮਨ ਚਿਤ ਆਵੇ,
ਅਕਾਲ ਪੁਰਖ ਹਰੀ ਜੋ ਸਾਰਿਆਂ ਦਾ ਪ੍ਰਭੂ ਸਵਾਮੀ ਹੈ, ਮਨ ਦੀ ਮਨ ਦੇ ਚੇਤ ਆਉਂਦਾ, ਮਨ ਵਿੱਚ ਮੰਨਣ ਆਉਂਦਾ, ਜਿਹਦੇ ਚਿੱਤ ਵਿੱਚ ਸਿਮਰਨ ਆਉਂਦਾ, ਜਿਹਨਾਂ ਦੇ ਮਨ ਚ ਉਹ ਚੇਤ ਸੂ, ਮਨ ਦੇ ਚੇਤੇ ਆਉਂਦਾ ਜਿਹਨਾਂ ਦੇ,
ਉਹ ਸੰਤ ਸੁਹੇਲਾ ਨਹੀਂ ਦੁਲਾਵੇ,
ਉਹਦਾ ਨਾਮ ਸੰਤ ਹੈ, ਉਹ ਸੁਹੇਲਾ ਸੁਖੀ ਹੈ, ਉਹ ਕਦੇ ਪਦਾਰਥਾਂ ਡੋਲੀ ਚ ਨਹੀਂ ਆਉਂਦਾ, ਉਹ ਸੰਤ ਸੁਖੀ ਰਹਿੰਦਾ ਹੈ, ਕਦੇ ਉਹਨੂੰ ਪਦਾਰਥ ਬੁਲਾ ਨਹੀਂ ਸਕਦੇ।
ਜਿਸ ਪ੍ਰਭ ਆਪਣਾ ਕਿਰਪਾ ਕਰੇ,
ਵਾਹਿਗੁਰੂ ਆਪਣਾ ਪਿਆਰਾ ਕਿਰਪਾ ਦਿੱਤੀ ਕਰ ਦਿੰਦਾ ਹੈ,
ਉਹ ਸੇਵਕ ਕਹੋ ਕਿਸ ਤੇ ਡਰੇ,
ਉਹ ਸੇਵਕ ਨੂੰ ਕਿਸ ਦਾ ਡਰ ਹੈ ਤੇ ਕੀ ਤੋਂ ਡਰੇਗਾ, ਨਹੀਂ ਉਹਨੂੰ ਕੋਈ ਡਰਾ ਸਕਦਾ।
ਐਸਾ ਸਾ ਤੈਸਾ
ਦ੍ਰਿਸ਼ਟਾ, ਸਰੂਪ ਹੈ ਨਾ ਸੱਚ ਆਨੰਦ ਰੂਪ, ਵੈਸਾ ਹੀ ਉਹਦੇ ਦੇਖਣ ਚ ਆ ਗਿਆ ਹੈ।
ਆਪਣੇ ਕਾਰਜ ਮੈਂ ਆਪ ਸਮਾਇਆ,
ਆਪਣੇ ਕਾਰਜ ਵਿੱਚ ਜਿਵੇਂ ਆਪ ਸਮਾਇਆ ਹੋਇਆ, ਉਹ ਆਪ ਦਾ ਕਾਰਜ ਹੈ ਸੰਸਾਰ, ਇਹਦੇ ਚ ਅਧਿਸ਼ਠਾਨ ਸਰੂਪ ਹੋ ਕੇ ਆਪ ਸਮਾਇਆ ਹੋਇਆ ਕਾਰ ਜਿਨ੍ਹਾਂ ਸੰਸਾਰਾਂ ਦੇ ਅਧਿਆਸ ਕਲਪਿਆ ਹੋਇਆ ਜਿਵੇਂ ਰਸੋਈ ਚ ਸੱਤ ਕਲਪਿਆ ਹੁੰਦਾ ਐ ਅਧਿਸ਼ਟਾਨ ਬ੍ਰਹਮ ਹੈ ਰਸੀ ਦੀ ਨਿਆਈ ਜਦ ਸੱਤ ਦੀ ਨਿਆਈ ਕਲਪਿਆ ਹੋਇਆ ਆਪਦੇ ਕਾਰਜ ਜਿਵੇਂ ਮਿੱਟੀ ਦੇ ਭਾਂਡਿਆਂ ਚ ਮਿੱਟੀ ਮਿਲੀ ਹੁੰਦੀ ਹੈ ਜਿਵੇਂ ਸੋਨੇ ਦੇ ਗਹਿਣੇ ਸੋਨਾ ਮਿਲਿਆ ਹੁੰਦਾ ਹੈ ਜਿਵੇਂ ਜਲ ਦੀਆਂ ਤਰੰਗ ਜਿਹੜੀਆਂ ਲਹਿਰਾਂ ਹੈ ਕਾਰਜ ਉਹਦੇ ਜਲ ਮਿਲਿਆ ਹੁੰਦਾ ਹੈ ਜਿਵੇਂ ਸੂਤ ਦੇ ਵਸਤਾਂ ਚ ਸੂਤ ਮਿਲਿਆ ਹੁੰਦਾ ਹੈ ਤੰਦਾਂ ਵਿੱਚ ਐ ਆਪਦੇ ਕਾਰਜ ਜਗਤ ਵਿੱਚ ਆਪ ਪ੍ਰਵੇਸ਼ ਸਮਾਇਆ ਹੋਇਆ ਹੈ
ਸੋਧਤ 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 ਸੀਜਿਆ
ਸੋਧਿਆ ਹੈ ਵੇਦਾਂ ਨੂੰ ਸੋਧਿਆ ਸ਼ਾਸਤਰਾਂ ਨੂੰ ਸੋਧਿਆ ਸਿਮਰਤੀਆਂ ਨੂੰ ਸੀਜਿਆ ਸਮਝਿਆ ਸਾਧ ਸੰਗਤ ਦੁਆਰਾ ਸੋਧਿਆ ਹੈ ਤਨ ਨੂੰ ਸੋਧਿਆ ਹੈ ਮਨ ਨੂੰ ਅਤੇ ਸੀਜਿਆ ਬੁੱਧੀ ਦੇ ਅੰਦਰ ਸਮਝਿਆ ਉਸ ਪਰਮੇਸ਼ਵਰ ਦੇ ਤਾਹੀਂ ਸੋਧਤ 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 ਸੀਜਿਆ ਸੋਧਨੇ ਯੋਗ ਜੋ ਮਹਾਤਮਾ ਹੈ ਆਪਣੇ ਮਨ ਨੂੰ ਜਿਨ੍ਹਾਂ ਨੂੰ ਸੋਧਿਆ ਮਨ ਨੂੰ ਉਹਨਾਂ ਨਾਲ ਮਿਲ ਕਰਕੇ ਸ਼ੁੱਧ ਕੀਤਾ ਹੈ ਆਪਦੇ ਅੰਤਕਰਨ ਨੂੰ ਫਿਰ ਸੋਧਨੇ ਯੋਗ ਜੋ ਸਿਧਾਂਤ ਹੈ ਆਤਮ ਸਰੂਪ ਦਾ ਉਸ ਨੂੰ ਪਾ ਕੇ ਸੀਜਿਆ ਮੁਕਤ ਹੋ ਗਏ ਹਾਂ
ਗੁਰ ਪ੍ਰਸਾਦ ਤਤ ਸਭ ਬੁਝਿਆ
ਦੀ ਕਿਰਪਾ ਕਰਕੇ ਤਤ ਵਾਸਤਵ ਸਰੂਪ ਜੋ ਹੈ ਉਹ ਸਾਰਿਆਂ ਦੀ ਬੁੱਝ ਲਿਆ ਸਮਝ ਲਿਆ ਹੈ
ਜਦ ਦੇਖੋ ਤਬ ਸਭ ਕਿਸ ਮੂਲ
ਅਸੀਂ ਤਾਂ ਬਦਨ ਵੇਖਦੇ ਸਭ ਕੋਈ ਮੂਲ ਕਾਰਨ ਰੂਪ ਬ੍ਰਹਮ ਆਰਤੀ ਹੈ
ਨਾਨਕ ਸੋ ਸੂਖਮ ਸੋਈ
ਅਸੂਲ ਸੂਖਮ ਰੂਪ ਨਿਰਗੁਣ ਸਰੂਪ ਦੀ ਉਹੀ ਆਤ ਹੈ ਸੋਈ ਅਸੂਲ ਸਰਗੁਣ ਰੂਪ ਬਰਾਟ ਰੂਪ ਦੀ ਆਰਤੀ ਹੈ ਸੂਖਮ ਰੂਪ ਜੀਵ ਰੂਪ ਦੀ ਆਤ ਹੈ ਅਸੂਲ ਰੂਪ ਬ੍ਰਹਿਮੰਡ ਪਸਾਰਾ ਰੂਪ ਦੀ ਆਤ ਹੈ ਸੂਖਮ ਹਿਰਨਗੜ ਵੀ ਆਪ ਹੈ ਸੂਲ ਬਰਾਟ ਰੂਪ ਵੀ ਆਪ ਹੈ
ਨਹਿ ਕਿਸ ਜਨਮ ਨਹਿ ਕਿਸ ਮਰੇ
ਵਿੱਚ ਨਾ ਕੋਈ ਜਨਮ ਧਾਰਦੀ ਹੈ ਚੀਜ਼ ਉਸ ਵਾਹਿਗੁਰੂ ਦੀ ਜੋਤ ਨਾ ਕੋਈ ਮਰਨ ਵਾਲੀ ਚੀਜ਼ ਹੈ
ਆਪਣ ਚਲਤ ਆਪ ਹੀ ਕਰੇ
ਨਾ ਉਹਦਾ ਆਪਦਾ ਚਿਲਕਰ ਹੈ ਖੇਲ ਖੇਲਿਆ ਹੋਇਆ ਹੈ ਇਹ ਚਿਲਕਰ ਆਪ ਹੀ ਕਰ ਰਿਹਾ ਹੈ।